गुर अमरदास हृदय नित त्यावो हृदय श्री गुरु रामदास गुण गुरु अर्जन बिघ्नन के नाशक बिघ्नन हर गोविंद शुभ मत श्री हर राय नमो कर नमो कर श्री हर कृष्ण मनाऊ बहु तेग बहादुर परम वाहिगुरु परम श्री गुरु गोविंद सिंह तरों तरा पर पुन पुन वाहिगुरु पुन पुन बंदों बार बार एकंकार सतगुरु
वाहिगुरु जी की फतेह है बिघ्न विनाशन तुए
वाहे गुरु जी की फतेह बिघ्न विनाशन सोए
दोहेरा खान पान कर रात को तेरे पर्यंक पर सोए उतरे तरे सुदुर्ग के उते व्यापारी कोए
वाहिगुरु जी का खालसा
वाहिगुरु जी की फतेह
तू सुल्तान कहो मियां तेरी कबन बड़ाई जो तू देहे सो कहां स्वामी मैं मूर्ख कहन न जाई तेरे गुण गावा देहे बुझाई जैसे सच मैं रहो रजाई पाक परवरदगार अगम बेअंत अथा अतोल गरीबन वाज सतगुरु श्री गुरु ग्रंथ साहिब सच्चे पातशाह दे पवित्र चरणा विच और नौवें पातशाह धन धन श्री गुरु तेग बहादुर साहिब जी महाराज जी दे पवित्र इतिहासक स्थान ते हाजरियां भर रही गुरु का खास रूप गुरु खालसा साध संगत वड्डे भाग हन नेता प्रति गुरु चरणा विच हाजरियां भर के कतर होके साहिबे कमाल पंथ दे वाली चिट्टियां बाजां वाले सतगुरु श्री गुरु गोबिंद सिंह साहब जी का पवित्र पावन इतिहास बहुत ही प्यार सत्कार श्रद्धा और भावना नाल सरवण कर रहे हो। कलगीधर पातशाह जी महाराज जी बठिंडे पहुंचे ने बठिंडे दे किले विच इक काणा देओ है गरीब नवाज सच्चे पातशाह जी महाराज जी ने उस काणे देओ नूं हुक्म कीता है कि तू ये इलाका ये जंगल दी धरती छड़ के चला जा। कहन लगा महाराज अगे गोइंदवाल साहब तो सानू गुरु अमरदास साहब ने छड़ी नाल कढ़िया सी हुण मैं किथे जावां ਪਾਤਸ਼ਾਹ ਨੇ ਹੁਕਮ ਕੀਤਾ, ਹੁਣ ਤੂੰ ਆਪਣਾ ਪੱਕਾ ਟਿਕਾਣਾ ਸਰਹੰਦ ਗੁਰੂ ਫਿਟਕੀ ਨਗਰੀ ਆ, ਉੱਥੇ ਜਾ ਕੇ ਬਣਾ। ਔਰ ਸਰਹੰਦ ਨਗਰ ਨੂੰ ਉਜਾੜਨਾ ਹੈ, ਸਰਹੰਦ ਦੀਆਂ ਇੱਟਾਂ ਪੁੱਟ ਕੇ, ਨੀਹਾਂ ਪੁੱਟ ਕੇ ਸਤਲੁਜ ਦਰਿਆ ਵਿੱਚ ਸੁੱਟਣੀਆਂ ਨੇ, ਕਿਉਂਕਿ ਸਰਹੰਦ ਦੀ ਧਰਤੀ 'ਤੇ ਬੜਾ ਵੱਡਾ ਭਾਰੀ ਮਹਾਂਪਾਪ ਹੋਇਆ। ਐਸਾ ਮਹਾਂਪਾਪ ਕਿ ਜਿੱਥੇ 7 ਸਾਲ ਅਤੇ 9 ਸਾਲ ਦੇ ਬੱਚਿਆਂ ਨੂੰ ਕੌਣ ਵੇਲੇ ਮਾੜੀ ਜੀ ਵੀ ਦਇਆ, ਥੋੜ੍ਹੀ ਜਿੰਨੀ ਵੀ ਦਇਆ ਆਪਣੇ ਹਿਰਦੇ 'ਚ ਨਹੀਂ ਰੱਖੀ ਗਈ। ਗਰੀਬਨ ਬਾਜ ਜੀ ਦਾ ਹੁਕਮ ਪ੍ਰਾਪਤ ਕਰਕੇ ਕਾਣਾ ਦਿਓ ਬਠਿੰਡੇ ਦਾ ਕਿਲ੍ਹਾ ਛੱਡ ਕੇ ਚਲਾ ਗਿਆ। ਰਸਤੇ ਵਿੱਚ ਮਸੂਰਪੁਰ ਇਹਨੇ ਡੇਰਾ ਕੀਤਾ ਹੈ। ਇੱਧਰ 10ਵੇਂ ਪਾਤਸ਼ਾਹ ਜੀ ਮਹਾਰਾਜ ਜੀ ਬਠਿੰਡੇ ਦਾ ਕਿਲ੍ਹਾ ਵੇਖ ਕੇ, ਅਤੇ ਮਹਾਰਾਜ ਜੀ ਨੇ ਇੱਥੇ ਨੇੜੇ ਹੀ ਡੇਰਾ ਕੀਤਾ ਹੈ, ਜਿੱਥੇ ਅੱਜ ਕੱਲ੍ਹ ਸਤਿਗੁਰਾਂ ਦਾ ਸਥਾਨ ਵੀ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਰਬੰਸ ਦਾਨੀ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਦੇ ਗੁਰ ਤੇਗ ਕੇ ਧਨੀ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇਤਿਹਾਸ ਸਰਵਣ ਕਰੀਏ। ਇਹ ਸਤਿਗੁਰਾਂ ਦਾ ਇਤਿਹਾਸ ਹੈ, ਗੁਰੂ ਕੀ ਕਥਾ ਹੈ। ਇਹ ਸ਼ਰਧਾ ਭਾਵਨਾ ਆਸਥਾ ਨਾਲ ਸਰਵਣ ਕਰਾਂਗੇ ਅਤੇ ਜਿਤਨੀ ਸ਼ਰਧਾ ਨਾਲ ਸਰਵਣ ਕਰਾਂਗੇ ਉਤਨਾ ਹੀ ਰਸ ਆਵੇਗਾ, ਕਿਉਂਕਿ ਭਾਈ ਸੰਤੋਖ ਸਿੰਘ ਜੀ ਨੇ ਇਹ ਸਾਰੀ ਕਥਾ ਬੜੀ ਸ਼ਰਧਾ ਨਾਲ ਲਿਖੀ ਹੈ। ਕਿਸੇ ਵੀ ਪ੍ਰਕਾਰ ਦਾ ਕੋਈ ਤਰਕ, ਕਿਸੇ ਵੀ ਪ੍ਰਕਾਰ ਦੀ ਕੋਈ ਸ਼ੰਕਾ ਆਪਣੇ ਮਨ 'ਚ ਰੱਖ ਕੇ ਸੁਣੋਗੇ ਅਤੇ ਫਿਰ ਪਾਪਾਂ ਦੇ ਭਾਗੀਦਾਰ ਹੋਵੋਗੇ। ਸ਼ਰਧਾ ਭਾਵਨਾ ਅਤੇ ਆਸਥਾ ਨਾਲ ਸੁਣੋਗੇ ਅਤੇ ਸਤਿਗੁਰਾਂ ਦੀ ਰਮਜ ਸਮਝ ਆਵੇਗੀ, ਗੁਰੂ ਦੇ ਇਤਿਹਾਸ ਦੀ ਸਮਝ ਆਵੇਗੀ ਕਿ ਸਤਿਗੁਰੂ ਜੀ ਦੇ ਕੌਤਕ ਜੋ ਹਨ ਉਹ ਤਾਂ ਸਮਝ ਵਿੱਚ ਆਉਂਦੇ ਨੇ ਜੇ ਸ਼ਰਧਾ ਭਾਵਨਾ ਰੱਖਾਂਗੇ। ਜਦੋਂ ਇਹ ਮੰਨ ਲਈਏ ਕਿ ਸਤਿਗੁਰੂ ਸਰਬ ਕਲਾ ਸਮਰੱਥ ਨੇ, ਜੋ ਚਾਹੇ ਮਰਜ਼ੀ ਕਰ ਸਕਦੇ ਨੇ, ਅਤੇ ਖਾਲਸਾ ਜੀ ਫਿਰ ਕਿਸੇ ਵੀ ਪ੍ਰਕਾਰ ਦਾ ਸੰਦੇਹ ਨਹੀਂ ਰਹਿੰਦਾ, ਫਿਰ ਕਿਸੇ ਵੀ ਪ੍ਰਕਾਰ ਦੀ ਤਰਕ ਬਿਰਤੀ ਨਹੀਂ ਰਹਿੰਦੀ। ਇਸ ਕਰਕੇ ਆਓ ਆਪਣਾ ਮਨ, ਆਪਣਾ ਹਿਰਦਾ ਸ਼ਰਧਾ ਅਤੇ ਭਾਵਨਾ ਸਹਿਤ ਕਰੋ, ਗਰੀਬਨ ਬਾਗ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਨਾਲ ਆਪਣੀਆਂ ਸੁਰਤੀਆਂ ਬਿਰਤੀਆਂ ਜੋੜਦੇ ਹੋਏ ਆਖੀਏ ਜੀ, ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ, ਦੋਹਰਾ ਖਾਨ ਪਾਨ ਕਰ ਰਾਤ ਕੋ ਫਿਰ ਪ੍ਰਿਅੰਕ ਪਰ ਸੋਏ।
ਸਤਿਗੁਰੂ ਜੀ ਨੇ ਰਾਤ ਦਾ ਸਮਾਂ ਹੈ, ਖਾਣ ਪਾਨ ਕੀਤਾ, ਲੰਗਰ ਪ੍ਰਸ਼ਾਦਾ ਛਕਿਆ। ਲੰਗਰ ਪ੍ਰਸ਼ਾਦਾ ਛਕ ਕੇ ਗਰੀਬਨ ਬਾਗ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਪਲੰਘੇ ਤੇ ਬਿਰਾਜਮਾਨ ਹੋਏ ਹਨ।
ਉਤਰੇ ਤਰੇ ਸੋ ਦੁਰਗ ਕੇ ਉਤੇ ਵਪਾਰੀ ਕੋਏ।
ਖਾਲਸਾ ਜੀ, ਜਿੱਥੇ ਸਤਿਗੁਰਾਂ ਨੇ ਉਤਾਰਾ ਕੀਤਾ ਕਿਲੇ ਦੇ ਵਿੱਚ, ਉੱਥੇ ਨੇੜੇ ਹੀ ਦੋ ਵਪਾਰੀ ਉਤਰੇ ਹੋਏ ਨੇ। ਕਿਲੇ ਦੇ ਥੱਲੜੇ ਪਾਸੇ, ਅੰਦਰ ਉੱਪਰਲੇ ਪਾਸੇ ਸਤਿਗੁਰਾਂ ਦਾ ਡੇਰਾ ਹੈ, ਥੱਲੜੇ ਪਾਸੇ ਦੋ ਵਪਾਰੀ ਸਨ ਜਿਹੜੇ ਕਿਤੇ ਵਪਾਰ ਕਰਨ ਵਾਸਤੇ ਇਸ ਇਲਾਕੇ 'ਚ ਆਏ ਹੋਏ ਸਨ। ਉਹ ਦੋ ਵਪਾਰੀ ਰਾਤ ਦੇ ਸਮੇਂ ਉਤਰੇ ਹੋਏ ਸਨ।
ਜੋ ਪਏ ਤਿੰਨ ਸੱਸੀ ਪੁੰਨੂ ਕੋ ਗਾਇਓ।
ਉਹ ਜਿਹੜੇ ਦੋ ਵਪਾਰੀ ਉਤਰੇ ਸਨ, ਉਹਨਾਂ ਨੇ ਕਿਤੇ ਸੱਸੀ ਤੇ ਪੁੰਨੂ ਦਾ ਕਿੱਸਾ ਗਾਇਨ ਕੀਤਾ। ਬੈਠੇ ਬੈਠੇ ਸਨ, ਬੈਠਿਆਂ ਬੈਠਿਆਂ ਤੇ ਪੁਰਾਣੀ ਕਾਵ ਸ਼ੈਲੀ ਦੇ ਵਿੱਚ ਉਹਨਾਂ ਨੇ ਸੱਸੀ ਤੇ ਪੁੰਨੂ ਦਾ ਕਿੱਸਾ ਗਾਇਆ ਹੈ।
ਬਾਰ ਬਾਰ ਕਰ ਰਾਗ ਬਸਾਇਓ।
ਬੜੇ ਸੋਹਣੇ ਰਾਗ ਦੇ ਵਿੱਚ, ਬੜੀ ਸੋਹਣੀ ਸੁਰ ਦੇ ਵਿੱਚ, ਤਾਲ ਵਿੱਚ, ਲੈ ਵਿੱਚ ਉਹਨਾਂ ਨੇ ਸੱਸੀ ਪੁੰਨੂ ਦਾ ਜਿਹੜਾ ਕਿੱਸਾ ਹੈ ਉਹ ਬੜੇ ਸੁੰਦਰ ਢੰਗ ਨਾਲ, ਸੋਹਣੇ ਢੰਗ ਨਾਲ ਗਾਇਆ ਹੈ।
ਰਾਤ ਬਿਖੈ ਰਸ ਕੋ ਬੋਕੀਨ।
ਰਾਤ ਦਾ ਸਮਾਂ ਸੀ, ਬੜਾ ਰਸ ਕੀਤਾ ਉਹਨਾਂ ਨੇ। ਹੁਣ ਰਾਤ ਦਾ ਸਮਾਂ ਹੋਵੇ ਤੇ ਸ਼ਾਂਤੀ ਵੀ ਹੁੰਦੀ ਹੈ ਚਾਰੇ ਪਾਸੇ, ਕਿਸੇ ਤਰ੍ਹਾਂ ਦਾ ਕੋਈ ਸ਼ੋਰ ਸ਼ਰਾਬਾ ਨਹੀਂ ਸੀ। ਬਿਲਕੁਲ ਸ਼ਾਂਤੀ ਵਰਤੀ ਹੋਈ ਸੀ ਤੇ ਬੜੇ ਪਿਆਰ ਨਾਲ ਰੀਝ ਰੀਝ ਕੇ ਰਾਤ ਨੂੰ ਇਹਨਾਂ ਨੇ ਗਾਇਆ, ਬੜੇ ਰਸ ਦੇ ਵਿੱਚ ਸੁਰੀਲੀ ਆਵਾਜ਼ ਵਿੱਚ ਗਾਇਆ।
ਫਿਰ ਪ੍ਰਿਅੰਕ ਸੁਣ ਗੁਰੂ ਪ੍ਰਬੀਨ,
ਕਲਗੀਧਰ ਜੀ ਆਪਣੇ ਪਲੰਘੇ ਤੇ ਲੇਟੇ ਹੋਏ ਤੇ ਸਤਿਗੁਰੂ ਜੀ ਵੀ ਸੁਣ ਰਹੇ ਨੇ। ਮਹਾਰਾਜ ਜੀ ਪਲੰਘੇ ਤੇ ਉੱਪਰਲੇ ਪਾਸੇ ਸਨ, ਇਹ ਥੱਲੜੇ ਕਿਲੇ ਦੇ ਥੱਲੇ ਜਿਹੜੀ ਜਗ੍ਹਾ ਸੀ ਉੱਥੇ ਵਪਾਰੀ ਉਤਰੇ ਹੋਏ ਗਾ ਰਹੇ ਸੀ ਤੇ ਸਤਿਗੁਰੂ ਜੀ ਉੱਪਰਲੇ ਪਾਸੇ ਜਿੱਥੇ ਸਤਿਗੁਰਾਂ ਦਾ ਡੇਰਾ ਹੈ ਉੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਪਲੰਘੇ ਤੇ ਬਿਰਾਜੇ ਹੋਏ ਤੇ ਗਰੀਬਨ ਬਾਗ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵੀ ਸੁਣ ਰਹੇ ਨੇ।
ਚਿਰੰਕਾਲ ਲਗ ਗਾਵਤ ਰਹੇ,
ਇਹ ਕਾਫੀ ਸਮੇਂ ਤੱਕ ਗਾਉਂਦੇ ਰਹੇ, ਕਾਫੀ ਲੰਮੇ ਸਮੇਂ ਤੱਕ ਇਹ ਗਾਉਂਦੇ ਰਹੇ।
ਸਭਨ ਸੁਣਿਓ ਆਛੋ ਮਨ ਲਇਓ,
ਸਭ ਨੇ ਸੁਣਿਆ ਤੇ ਸਭ ਨੇ ਬੜਾ ਭਲੀ ਪ੍ਰਕਾਰ ਨਾਲ ਇਸ ਮਨ ਦੇ ਵਿੱਚ ਗੁਣਿਆ, ਵਿਚਾਰ ਕੀਤੀ ਕਿ ਹਾਂ ਵਾਕਈ ਬੜਾ ਸੁੰਦਰ ਗਾਇਆ, ਬੜਾ ਸੋਹਣਾ ਗਾਇਆ, ਰਾਗ ਵਿੱਚ ਗਾਇਆ, ਤਾਲ ਵਿੱਚ ਗਾਇਆ, ਫਿਰ ਲੈਕਾਰੀ ਦੇ ਵਿੱਚ ਗਾਇਆ ਹੈ, ਮਿੱਠੀ ਆਵਾਜ਼ ਵਿੱਚ ਗਾਇਆ ਹੈ।
ਸੁਪਤ ਜਥਾ ਸੁਖ ਰਾਤ ਬਿਤਾਏ, ਜਾਗੇ ਪ੍ਰਭੂ ਪ੍ਰਭਾਤ ਹੋਏ ਆਏ।
ਰਾਤ ਦਾ ਸਮਾਂ ਕਾਫੀ ਹੋ ਚੁੱਕਾ ਸੀ, ਗਾਉਂਦਿਆਂ ਗਾਉਂਦਿਆਂ ਇਹ ਵੀ ਚੁੱਪ ਕਰਕੇ ਸੌਂ ਗਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵੀ ਬਿਰਾਜਮਾਨ ਹੋ ਗਏ। ਅਗਲਾ ਦਿਨ ਹੋਇਆ ਯਾਨੀ ਕਿ ਪ੍ਰਭਾਤ ਵੇਲਾ, ਅੰਮ੍ਰਿਤ ਵੇਲਾ ਹੋਇਆ, ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਉੱਠੇ ਹਨ।
ਸੋਚ ਇਸ਼ਨਾਨ ਦੀਵਾਨ ਲਗਾਇਓ,
ਮਹਾਰਾਜ ਜੀ ਨੇ ਸੋਚ ਇਸ਼ਨਾਨ ਕੀਤਾ। ਇਸ਼ਨਾਨ ਪਾਨ ਕਰਕੇ ਗਰੀਬਨ ਵਾਜ ਸੱਚੇ ਪਾਤਸ਼ਾਹ ਨੇ ਜਦੋਂ ਦਿਨ ਚੜਿਆ ਤੋ ਸਾਹਿਬ ਜੀ ਨੇ ਆਪਣਾ ਦੀਵਾਨ ਸਜਾਇਆ ਹੈ।
ਪੂਜਿਓ ਗੁਰੂ ਰਾਤ ਕਿਨ ਗਾਇਓ,
ਮਹਾਰਾਜ ਜੀ ਨੇ ਫਿਰ ਪੁੱਛਿਆ ਜਦੋਂ ਦੀਵਾਨ ਸਜ ਗਿਆ ਨਾ ਤੇ ਮਹਾਰਾਜ ਜੀ ਨੇ ਪੁੱਛਿਆ ਭਾਈ ਰਾਤ ਨੂੰ ਗਾਉਣ ਦੀ ਆਵਾਜ਼ ਆਉਂਦੀ ਸੀ, ਕੌਣ ਗਾ ਰਿਹਾ ਸੀ ਰਾਤ ਨੂੰ? ਉਦੋਂ ਤਾਂ ਸਤਿਗੁਰੂ ਜੀ ਸੁਣ ਲਿਆ ਸੀ ਰਾਤ ਨੂੰ, ਹੁਣ ਜਦੋਂ ਸਵੇਰ ਹੋਈ ਦਿਨ ਚੜਿਆ ਤੇ ਪਾਤਸ਼ਾਹ ਜੀ ਪੁੱਛਣ ਲੱਗੇ ਦੀਵਾਨ ਸਜੇ ਹੋਏ ਵਿੱਚ ਕਿ ਭਾਈ ਰਾਤ ਨੂੰ ਕੌਣ ਗਾ ਰਿਹਾ ਸੀ?
ਸਿੰਘਨ ਕਹਿਓ ਲਾਦ ਕੋ ਲਿਆਏ, ਉਸ਼ਟ ਬ੍ਰਿੰਦ ਸੰਗ ਤਿੰਨ ਗਾਏ।
ਸਿੰਘਾਂ ਨੇ ਦੱਸਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਦੋ ਵਪਾਰੀ ਨੇ ਜਿਹੜੇ ਵਪਾਰ ਕਰਨ ਵਾਸਤੇ ਆਪਣੇ ਨਾਲ ਊਂਟ ਲੱਦ ਕੇ ਲਿਆਏ ਨੇ ਸਮਾਨ ਦੇ ਨਾਲ, ਕਈ ਊਠ ਉਹਨਾਂ ਦੇ ਸਮਾਨ ਦੇ ਨਾਲ ਲੱਦੇ ਹੋਏ ਨੇ, ਔਰ ਉਹ ਵਪਾਰ ਕਰਨ ਵਾਸਤੇ ਇਸ ਇਲਾਕੇ ਵਿੱਚ ਆਏ ਨੇ। ਉਹ ਉਤਰੇ ਹੋਏ ਸੀ ਥੱਲੇ ਰਾਤ ਨੂੰ ਤੇ ਉਹੀ ਦੋਵੇਂ ਵਪਾਰੀ ਰਾਤ ਨੂੰ ਗਾ ਰਹੇ ਸਨ।
ਜਾਏ ਬੁਲਾਵੋ ਲਿਆਵੋ ਤਾਏ,
ਮਹਾਰਾਜ ਜੀ ਨੇ ਹੁਕਮ ਕੀਤਾ ਕਹਿੰਦੇ ਜਾਓ ਉਹਨਾਂ ਨੂੰ ਸੱਦ ਕੇ ਲਿਆਓ, ਉਹਨਾਂ ਨੂੰ ਸਾਡੇ ਕੋਲ ਬੁਲਾ ਕੇ ਲਿਆਓ। ਇਹ ਆਗਿਆ ਸੱਚੇ ਪਾਤਸ਼ਾਹ ਨੇ ਕੀਤੀ।
ਸੁਣ ਕਰ ਦਾਸ ਗਇਓ ਤਿੰਨ ਪਾਏ,
ਮਹਾਰਾਜ ਜੀ ਦਾ ਹੁਕਮ ਸੁਣ ਕੇ ਸੇਵਾਦਾਰ ਉਹਨਾਂ ਵਪਾਰੀਆਂ ਦੇ ਕੋਲ ਗਿਆ।
ਗੁਰੂ ਹਕਾਰੈ ਚੱਲ ਸੋ ਆਇਓ, ਦਰਸ਼ਨ ਕਰਤੇ ਸੀਸ ਨਿਵਾਇਓ।
ਜਾ ਕੇ ਉਹਨਾਂ ਵਪਾਰੀਆਂ ਨੂੰ ਹੁਕਮ ਕੀਤਾ, ਸਿੱਖ ਨੇ ਆਖਿਆ ਭਾਈ ਕਲਗੀਧਰ ਜੀ ਨੇ ਬੁਲਾਇਆ, ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਕੋਲ ਸੱਦਿਆ, ਉਹਨਾਂ ਦੇ ਕੋਲ ਚੱਲੋ। ਉਸੇ ਵਕਤ ਇਹਨਾਂ ਨੇ ਹੁਕਮ ਸੁਣਿਆ ਤੇ ਚੱਲ ਪਏ ਤੇ ਆ ਕੇ ਸਤਿਗੁਰਾਂ ਦੇ ਚਰਣਾਂ ਵਿੱਚ ਮਹਾਰਾਜ ਜੀ ਦੇ ਦੀਵਾਨ ਵਿੱਚ ਆ ਕੇ ਇਹਨਾਂ ਦੋਨਾਂ ਵਪਾਰੀਆਂ ਨੇ ਮੱਥਾ ਟੇਕਿਆ।
ਸ਼੍ਰੀ ਪ੍ਰਭ ਭਨੈ ਰਾਤ ਜਿਮ ਗਾਵਤ,
ਮਹਾਰਾਜ ਜੀ ਬੋਲੇ ਕਹਿੰਦੇ ਹਾਂ ਭਾਈ ਰਾਤ ਨੂੰ ਤੁਸੀਂ ਗਾਉਂਦੇ ਸੀ? ਕਹਿੰਦੇ ਜੀ ਹਾਂ। ਮਹਾਰਾਜ ਜੀ ਕਹਿੰਦੇ ਜਿਵੇਂ ਤੁਸੀਂ ਰਾਤ ਨੂੰ ਗਾ ਰਹੇ ਸੀ।
ਸੀ ਪੁੰਨੂ ਰਾਗ ਬਸਾਵਤ,
ਸੱਸੀ ਤੇ ਪੁੰਨੂ ਦਾ ਕਿੱਸਾ ਗਾ ਰਹੇ ਸੀ, ਸੱਸੀ ਤੇ ਪੁੰਨੂ ਦੀ ਕੋਈ ਕਵਿਤਾ ਬਣਾਈ ਹੋਈ ਤੇ ਉਹ ਕਵਿਤਾ ਬੜੇ ਸੋਹਣੇ ਢੰਗ ਨਾਲ ਰਾਗ ਦੇ ਵਿੱਚ ਤੁਸੀਂ ਗਾ ਰਹੇ ਸੀ।
ਬੈਠਿਆਂ ਅਵਗਾਵਨ ਕਰੋ,
ਹੁਣ ਇੱਥੇ ਸਾਡੇ ਕੋਲ ਬੈਠੋ ਤੇ ਸਾਨੂੰ ਵੀ ਹੁਣ ਗਾ ਕੇ ਸੁਣਾਓ। ਜਿਵੇਂ ਰਾਤੀ ਗਾ ਰਹੇ ਸੀ ਨਾ, ਉਸੇ ਤਰ੍ਹਾਂ ਹੁਣ ਸਾਡੇ ਕੋਲ ਬਹਿ ਕੇ, ਸਾਡੇ ਸਾਹਮਣੇ ਬਹਿ ਕੇ ਉਸੇ ਢੰਗ ਨਾਲ ਗਾਓ ਜਿਵੇਂ ਰਾਤ ਗਾ ਰਹੇ ਸੀ।
ਇਸੀ ਪ੍ਰਕਾਰ ਅਧਿਕ ਰਸ ਧਰੋ,
ਉਸੇ ਤਰ੍ਹਾਂ ਅਧਿਕ ਰਸ ਦੇ ਨਾਲ ਜਿਵੇਂ ਰਾਤੀ ਬੜੇ ਰਸ ਨਾਲ ਬੜੇ ਪਿਆਰ ਨਾਲ ਰੀਝ ਰੀਝ ਕੇ ਗਾ ਰਹੇ ਸੀ ਨਾ, ਉਸੇ ਤਰ੍ਹਾਂ ਉਸੇ ਰਸ ਦੇ ਨਾਲ ਉਸੇ ਪਿਆਰ ਦੇ ਨਾਲ ਸਾਡੀ ਸਭਾ ਦੇ ਵਿੱਚ ਬੈਠ ਕੇ ਗਾਓ।
ਸੁਣ ਕਰ ਜੋਰਤ ਬੋਲੇ ਸੋਏ, ਅਬ ਤੋਂ ਗਾਇਓ ਜਾਏ ਨਾ ਕੋਈ।
ਜਦੋਂ ਮਹਾਰਾਜ ਜੀ ਨੇ ਕਿਹਾ ਨਾ ਹੁਣ ਫਿਰ ਗਾਓ, ਤੇ ਸੁਣ ਕੇ ਉਹ ਵਪਾਰੀ ਬੋਲੇ ਕਹਿਣ ਲੱਗੇ ਸੱਚੇ ਪਾਤਸ਼ਾਹ ਹੁਣ ਤਾਂ ਨਹੀਂ ਅਸੀਂ ਗਾ ਸਕਦੇ। ਉਹ ਰਾਤ ਦਾ ਸਮਾਂ ਸੀ, ਇਕੱਲੇ ਬੈਠੇ ਸੀ, ਮੌਜ ਵਿੱਚ ਗਾ ਲਿਆ। ਅਸੀਂ ਕਿਹੜਾ ਕੋਈ ਮਹਾਰਾਜ ਜੀ, ਸਾਡਾ ਇਹ ਕੰਮ ਥੋੜੀ ਹੈ ਗਾਉਣਾ। ਅਸੀਂ ਤਾਂ ਉਦਾਂ ਕਿਤੇ ਮਨ ਦੀ ਮੌਜ ਆ ਗਈ ਤੇ ਗਾ ਲਿਆ। ਹੁਣ ਮਹਾਰਾਜ ਜੀ ਅਸੀਂ ਕਿਵੇਂ ਗਾਈਏ ਆਪ ਜੀ ਦੇ ਸਾਹਮਣੇ?
ਰਾਜ ਆਪ ਤੇ ਮੁਝ ਕੋ ਆਵੇ।
ਮਹਾਰਾਜ ਜੀ ਤੁਹਾਡੇ ਸਾਹਮਣੇ ਗਾਉਂਦਿਆਂ ਸਾਨੂੰ ਸ਼ਰਮ ਆਉਂਦੀ ਹੈ, ਲਾਜ ਆਉਂਦੀ ਹੈ, ਝਿਜਕ ਆਉਂਦੀ ਹੈ, ਕਿਉਂਕਿ ਉੱਥੇ ਤਾਂ ਇਕਾਂਤ ਵਿੱਚ ਗਾ ਰਹੇ ਸੀ ਬੈਠੇ ਆ, ਸਾਨੂੰ ਕੀ ਪਤਾ ਸੀ ਵੀ ਤੁਸੀਂ ਸੁਣਦੇ ਹੋ। ਮਹਾਰਾਜ ਹੁਣ ਸਾਹਮਣੇ ਤੁਹਾਡੇ ਗਾਉਣਾ, ਇਹ ਸਾਨੂੰ ਤਾਂ ਲਾਜ ਆਉਂਦੀ ਹੈ ਕਿ ਤੁਹਾਡੇ ਸਾਹਮਣੇ ਕਿਵੇਂ ਗਾਈਏ, ਕਿਵੇਂ ਅਸੀਂ ਰੀਝ ਕੇ ਬੋਲੀਏ।
ਮੁੱਖ ਬੋਲਬੋ ਨਾ ਇਨ ਭਾਵੈ।
ਮਹਾਰਾਜ ਤੁਹਾਡੇ ਸਾਹਮਣੇ ਬੋਲਣਾ ਤਾਂ ਨਹੀਂ ਸਾਨੂੰ ਭਾਉਂਦਾ, ਸਾਡੇ ਚ ਇੰਨੀ ਤਾਕਤ ਕਿੱਥੇ, ਸਾਡੀ ਇੰਨੀ ਮਜਾਲ ਕਿੱਥੇ ਕਿ ਅਸੀਂ ਤੁਹਾਡੇ ਸਾਹਮਣੇ ਗਾਈਏ। ਸਤਿਗੁਰਾਂ ਦਾ ਭੈ ਰੱਖਦੇ ਸੀ ਨਾ, ਕਹਿਣ ਲੱਗੇ ਮਹਾਰਾਜ ਸਾਡੇ ਚ ਇੰਨੀ ਤਾਕਤ ਕਿੱਥੇ, ਇੰਨਾ ਸਾਡੇ ਵਿੱਚ ਹੌਸਲਾ ਕਿੱਥੇ ਕਿ ਅਸੀਂ ਤੁਹਾਡੇ ਸਾਹਮਣੇ ਬਹਿ ਕੇ ਗਾਈਏ।
ਤਬ ਗੁਰ ਦੇਈ ਕਨਾਤ ਤਨਾਏ।
ਮਹਾਰਾਜ ਜੀ ਕਹਿੰਦੇ ਕੋਈ ਨੀ, ਸਾਡੇ ਸਾਹਮਣੇ ਨਹੀਂ ਗਾ ਸਕਦੇ ਤੇ ਤੁਹਾਡੇ ਸਾਹਮਣੇ ਕਨਾਤ ਤਾਣ ਦੇਣੇ ਆ, ਵੀ ਪਰਲੇ ਪਾਸੇ ਓਹਲੇ ਹੋ ਕੇ ਗਾ ਲੋ। ਮਹਾਰਾਜ ਜੀ ਨੇ ਹੁਕਮ ਕੀਤਾ, ਕਹਿੰਦੇ ਬਈ ਇਹਨਾਂ ਅੱਗੇ ਕਨਾਤ ਤਾਣ ਦਿਓ।
ਸਭ ਕੋ ਓਟੈ ਤਾਏ ਬਿਠਾਏ।
ਉਹਨਾਂ ਦੋਵਾਂ ਨੂੰ ਕੱਲੇ ਪਾਸੇ ਇੱਕ ਪਾਸੇ ਕਨਾਤ ਤਾਣ ਕੇ ਨਾ, ਵੀ ਸਾਹਮਣੇ ਉਹਨਾਂ ਨੂੰ ਕੋਈ ਨਜ਼ਰ ਨਾ ਆਵੇ। ਇੱਕ ਕਨਾਤ ਤਾਣ ਕੇ ਉਹਨਾਂ ਦੋਨਾਂ ਵਪਾਰੀਆਂ ਨੂੰ ਗਾਉਣ ਵਾਸਤੇ ਬਿਠਾ ਦਿੱਤਾ।
ਪ੍ਰਭ ਕੋ ਹੁਕਮ ਮਾਨ ਕਰ ਗਾਇਓ।
ਸਤਿਗੁਰਾਂ ਦਾ ਹੁਕਮ ਮੰਨ ਕੇ ਉਹਨਾਂ ਨੇ ਗਾਉਣਾ ਤਾਂ ਕੀਤਾ, ਗਾਇਆ
ਤੋ ਰਾਤ ਸਮਰਸ ਨਾ ਪਾਇਓ।
ਗਾਇਆ ਤਾਂ ਸਹੀ, ਪਰ ਜਿਹੜਾ ਰਸ ਰਾਤ ਨੂੰ ਆਇਆ ਸੀ ਉਹ ਰਸ ਹੁਣ ਨਹੀਂ ਆਇਆ। ਗਾਉਣ ਗਾਉਣ ਵਿੱਚ ਵੀ ਫਰਕ ਹੈ ਨਾ, ਕਦੇ ਗਾਉਂਦਿਆਂ ਇੰਨਾ ਮਨ ਟਿਕ ਜਾਂਦਾ ਹੈ ਤੇ ਟਿਕੇ ਹੋਏ ਮਨ ਨਾਲ ਗਾਇਆ ਹੋਇਆ ਰਸਦਾਇਕ ਹੋ ਜਾਂਦਾ ਹੈ, ਤੇ ਕਈ ਵਾਰ ਬਿਨਾਂ ਰਸ ਤੋਂ ਬੰਦਾ ਗਾਉਂਦਾ ਤਾਂ ਹੈ ਕਿਸੇ ਦੇ ਕਹਿਣ ਦੇ ਉੱਤੇ, ਪਰ ਰਸ ਨਹੀਂ ਆਉਂਦਾ। ਗੁਰੂ ਸਾਹਿਬ ਇਹ ਵਿਖਾਉਣਾ ਚਾਹੁੰਦੇ ਸੀ ਕਿ ਜਿਹੜਾ ਗਾਉਣਾ ਮੌਜ ਵਿੱਚ ਹੁੰਦਾ ਨਾ, ਆਪਣੀ ਮੌਜ ਵਿੱਚ ਰਸ ਦੇ ਵਿੱਚ, ਉਹ ਰਸਦਾਇਕ ਹੁੰਦਾ। ਜਿਹੜਾ ਕਿਸੇ ਦੇ ਕਹਿਣ ਤੇ ਗਾਣਾ ਹੁੰਦਾ ਉਹ ਤਾਂ ਫਿਰ ਇੱਕ ਪ੍ਰਕਾਰ ਦੀ ਨੌਕਰੀ ਜੀ ਬਣ ਜਾਂਦੀ ਹੈ, ਇੱਕ ਪ੍ਰਕਾਰ ਦੀ ਬੱਧਾ ਚੱਟੀ ਜੀ ਬਣ ਜਾਂਦੀ ਹੈ ਵੀ ਉਹ ਕਿਸੇ ਦੇ ਕਹਿਣ ਤੇ ਗਾ ਰਹੇ। ਉਹਨਾਂ ਨੇ ਗਾਇਆ ਤਾਂ ਸਹੀ ਪਰ ਰਸ ਨਹੀਂ ਆਇਆ, ਜਿਵੇਂ ਰਾਤ ਨੂੰ ਰਸ ਆਇਆ ਸੀ ਨਾ, ਉਦਾਂ ਦਾ ਰਸ ਨਹੀਂ ਆਇਆ।
ਧਨ ਦੇ ਕਰ ਤਿਸ ਕੀਓ ਨਿਹਾਲ।
ਮਹਾਰਾਜ ਜੀ ਨੇ ਫਿਰ ਵੀ ਰੁਪਈਏ ਦਿੱਤੇ ਉਹਨਾਂ ਨੂੰ, ਪੈਸੇ ਦੇ ਕੇ ਮਹਾਰਾਜ ਜੀ ਨੇ ਉਹਨਾਂ ਨੂੰ ਨਿਹਾਲ ਕੀਤਾ।
ਕਰੀ ਮੌਜ ਸ਼੍ਰੀ ਪ੍ਰਭੂ ਵਿਸਾਲ।
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੜੀ ਮੌਜ ਕੀਤੀ ਨਾ ਤੇ ਬਖਸ਼ਿਸ਼ ਕੀਤੀ।
ਸੱਸੀ ਪਰ ਕੇ ਤਰਕ ਉਠਾਏ ਤਿਸ ਪ੍ਰਤ ਉੱਤਰ ਕਰਿਓ ਗੁਸਾਏ।
ਉੱਥੇ ਹੀ ਸਿੰਘਾਂ ਵਿੱਚੋਂ ਕਿਸੇ ਨੇ ਤਰਕ ਉਠਾਈ, ਕਹਿੰਦੇ ਜੀ ਗੁਰੂ ਦੇ ਦਰਬਾਰ ਦੇ ਵਿੱਚ ਆ ਸੱਸੀ ਪੁੰਨੂ ਵੀ ਗਾਏ ਜਾਂਦੇ ਨੇ। ਕਿਸੇ ਨੇ ਤਰਕ ਕੀਤੀ ਵੀ ਆ ਸੱਸੀ ਦੀ ਉਦਾਹਰਣ ਦਿੱਤੀ ਜਾ ਰਹੀ ਹੈ, ਸੱਸੀ ਪੁੰਨੂ ਦੀ ਕਿੱਸਾ ਗਾਇਆ ਜਾ ਰਿਹਾ। ਕਿਸੇ ਨੇ ਤਰਕ ਕਰ ਦਿੱਤਾ ਸਤਿਗੁਰਾਂ ਦੇ ਸਨਮੁਖ।
ਅੰਗੁਰ ਗੜੈ ਨਵਨੀ ਮਾਹੇ ਸਸੀਆ ਭਈ ਪ੍ਰਵੇਸ਼ਨ ਤਾਏ।
ਮਹਾਰਾਜ ਜੀ ਕਹਿੰਦੇ ਉਹ ਭਾਈ ਇੱਥੇ ਗੱਲ ਪ੍ਰੀਤ ਦੀ ਹੋ ਰਹੀ ਹੈ, ਪ੍ਰੇਮ ਦੀ ਹੋ ਰਹੀ ਹੈ। ਅੱਜ ਆਪਾਂ ਉਂਗਲੀ ਵੀ ਗੱਡਣਾ ਚਾਹੀਏ ਨਾ, ਜ਼ਮੀਨ ਚ ਉਂਗਲੀ ਨਹੀਂ ਗੱਡੀ ਜਾਂਦੀ, ਜੇ ਜ਼ੋਰ ਨਾਲ ਉਂਗਲ ਦੱਬ ਕੇ ਗੱਡਣਾ ਚਾਹੀਏ ਉਂਗਲੀ ਨਹੀਂ ਗੱਡੀ ਜਾਂਦੀ। ਪਰ ਧੰਨ ਸੀ ਉਹ ਸੱਸੀ ਕਿ ਜਿਹਨੇ ਪ੍ਰੇਮ ਕੀਤਾ ਔਰ ਪ੍ਰੇਮ ਕਰਕੇ ਸਾਰੀ ਦੀ ਸਾਰੀ ਜ਼ਮੀਨ ਦੇ ਵਿੱਚ ਦਫ਼ਨ ਹੋ ਗਈ। ਪ੍ਰੇਮ ਕਰਕੇ ਸਾਰੀ ਜ਼ਮੀਨ ਦੇ ਵਿੱਚ ਪ੍ਰਵੇਸ਼ ਕਰ ਗਈ। ਕਹਿੰਦੇ ਉਹਦੀ ਉਹ ਪ੍ਰੀਤ ਸੀ ਨਾ, ਉਹ ਪ੍ਰੇਮ ਸੀ, ਉਹਦੇ ਪ੍ਰੇਮ ਦੀ ਉਦਾਹਰਣ ਲਈ ਹੈ। ਉੱਥੇ ਉਹਨਾਂ ਦੀਆਂ ਆਸ਼ਕੀਆਂ ਦੀ ਗੱਲ ਨਹੀਂ ਹੋ ਰਹੀ, ਉਹਨਾਂ ਦੇ ਪ੍ਰੇਮ ਦੀ ਉਦਾਹਰਣ ਮਹਾਰਾਜ ਜੀ ਕਹਿੰਦੇ ਅਸੀਂ ਲੈਣੀ ਹੈ। ਇੱਕ ਪੱਖ ਲੈਣਾ ਉਦਾਹਰਣ ਦਾ, ਉਦਾਹਰਣ ਦੇ ਸਾਰੇ ਪੱਖ ਨਹੀਂ ਹੁੰਦੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਨਾ ਸਾਰੇ ਜੋੜਿਆਂ ਦੀ ਗੱਲ ਕੀਤੀ ਹੈ ਆਪਣੀਆਂ ਵਾਰਾਂ ਵਿੱਚ, ਜਿੱਥੇ ਭਾਈ ਸਾਹਿਬ ਲਿਖਦੇ ਨੇ ਲੇਲਾ ਮਜਨੂ ਆਸ਼ਕੀ ਚਹੁ ਚੱਕੀ ਜਾਤੀ ਮੇਹੀ ਵਾਲ ਨੂੰ ਸੋਹਣੀ ਨਾ ਤਰਦੀ ਰਾਤੀ ਰਾਂਝਾ ਹੀਰ ਵਖਾਣੀਆਂ ਜਸ ਸੁਗੜਾ ਬਾਤੀ ਸੱਸੀ ਪੁੰਨੂ ਦੋਸਤੀ ਓਏ ਜਾਤ ਅਜਾਤੀ। ਇਹਨਾਂ ਸਾਰਿਆਂ ਦੇ ਪ੍ਰੇਮ ਦੀ ਉਦਾਹਰਣ ਦੇ ਕੇ ਅਖੀਰ ਚ ਕੀ ਕਹਿੰਦੇ ਨੇ, ਪੀਰ ਮੁਰੀਦਾ ਪਿਰਹੜੀ ਗਾਵਣ ਪ੍ਰਭਾਤੀ। ਕਹਿੰਦੇ ਜਿਵੇਂ ਇਹਨਾਂ ਦੇ ਅੰਦਰ ਪ੍ਰੇਮ ਸੀ, ਏਦਾਂ ਪਰਮਾਤਮਾ ਦੇ ਪਿਆਰਿਆਂ ਵਿੱਚ ਪਰਮਾਤਮਾ ਪ੍ਰਤੀ ਪ੍ਰੇਮ ਹੁੰਦਾ। ਇਹ ਉਦਾਹਰਣ ਹੈ, ਜਿਵੇਂ ਗੁਰਬਾਣੀ ਦੇ ਵਿੱਚ ਵੀ ਉਦਾਹਰਣ ਆਉਂਦੀ ਹੈ ਨਾ ਕਿ ਮੱਛੀ ਪਾਣੀ ਨਾਲ ਪ੍ਰੇਮ ਕਰਦੀ ਹੈ, ਇਹਦਾ ਮਤਲਬ ਇਹ ਤੇ ਨਹੀਂ ਅਸੀਂ ਮੱਛੀ ਬਣ ਜਾਣਾ। ਉਹਦੇ ਪ੍ਰੇਮ ਦੀ ਉਦਾਹਰਣ ਲੈਣੀ ਹੈ ਵੀ ਮੱਛੀ ਪਾਣੀ ਨਾਲ ਪ੍ਰੀਤ ਕਰਦੀ ਹੈ, ਇੱਦਾਂ ਅਸੀਂ ਪਰਮੇਸ਼ਰ ਨਾਲ ਪ੍ਰੀਤ ਕਰਨੀ ਹੈ। ਤੋ ਮਹਾਰਾਜ ਜੀ ਕਹਿੰਦੇ ਤੁਸੀਂ ਸੱਸੀ ਤੇ ਤਰਕ ਕਰਦੇ ਜੇ, ਉਹਦੀ ਪ੍ਰੇਮ ਦੀ ਉਹਦਾ ਸੱਚੀ ਪ੍ਰੀਤ ਸੀ ਉਹਨਾਂ ਦੀ, ਉਹਨਾਂ ਨੇ ਸਰੀਰਾਂ ਦਾ ਪਿਆਰ ਨਹੀਂ ਕੀਤਾ। ਆ ਜਿਹੜੇ ਅੱਜ ਕੱਲ੍ਹ ਆਸ਼ਕਾਂ ਦੇ ਟੋਲੇ ਟੁਰੇ ਫਿਰਦੇ ਨੇ, ਕਿਸੇ ਦੀ ਬਹੂ ਬੇਟੀ ਭੈਣ ਦਾ ਕੋਈ ਇੱਜ਼ਤ ਦਾ ਲਿਹਾਜ਼ ਨਹੀਂ ਰੱਖਦੇ, ਜੋੜੇ ਬਣਾ ਕੇ ਘਰੋਂ ਸਕੂਲਾਂ ਵਿੱਚ ਪੜ੍ਹਨ ਜਾਂਦੇ ਨੇ, ਬਾਹਰ ਜੋੜੇ ਬਣਾ ਕੇ ਟੁਰਦੇ ਫਿਰਦੇ ਨਜ਼ਰ ਆਉਂਦੇ ਨੇ, ਤੇ ਇਹਨਾਂ ਨੂੰ ਕਹੋ ਤੇ ਕਹਿੰਦੇ ਜੀ ਸਾਡਾ ਵਿਰਸਾ, ਸਾਡੇ ਵਿਰਸੇ ਚ ਰਾਂਝਾ ਹੀਰ ਹੋਈ ਹੈ, ਸਾਡੇ ਵਿਰਸੇ ਦੇ ਵਿੱਚ ਸੱਸੀ ਪੁੰਨੂ ਹੋਈ ਹੈ। ਉਹਦੀਆਂ ਉਦਾਹਰਣਾਂ ਦੇ ਕੇ ਇਹਨਾਂ ਦੇ ਸਰੀਰਾਂ ਦੇ ਪਿਆਰ ਨੇ, ਇਹ ਵਾਸ਼ਨਾਵਾਂ ਦੇ ਭੁੱਖੇ ਨੇ, ਉਹ ਵਾਸ਼ਨਾਵਾਂ ਤੋਂ ਰਹਿਤ ਪ੍ਰੀਤਾਂ ਸਨ, ਉਹਨਾਂ ਦੀਆਂ ਸੱਚੀਆਂ ਪ੍ਰੀਤਾਂ ਸਨ। ਤੋ ਇਸ ਕਰਕੇ ਮਹਾਰਾਜ ਜੀ ਕਹਿੰਦੇ ਵੀ ਉਹਦੇ ਤੇ ਤਰਕ ਕਰਨ ਤੋਂ ਪਹਿਲਾਂ ਇਹ ਸੋਚ ਲਓ, ਉਂਗਲ ਨਹੀਂ ਗੱਡੀ ਜਾਂਦੀ ਜ਼ਮੀਨ ਵਿੱਚ, ਪਰ ਧਨ ਸੀ ਉਹ ਸੱਸੀ ਜਿਹੜੀ ਸਾਰੀ ਜ਼ਮੀਨ ਦੇ ਵਿੱਚ ਪ੍ਰਵੇਸ਼ ਕਰ ਗਈ ਪੁੰਨੂ ਪੁੰਨੂ ਕਰਦਿਆਂ।
ਪ੍ਰੇਮ ਮਹਾਤਮ ਬਡੋਂ ਬਡੇਰਾ।
ਮਹਾਰਾਜ ਜੀ ਕਹਿੰਦੇ ਅਸੀਂ ਇਹ ਉਦਾਹਰਣ ਤਾਂ ਦਿੱਤੀ ਆ ਵੀ ਤੁਹਾਨੂੰ ਪ੍ਰੇਮ ਦਾ ਮਹਾਤਮ ਦੱਸਣਾ ਕਿ ਪ੍ਰੇਮ ਸਭ ਤੋਂ ਵੱਡਾ ਹੈ।
ਪ੍ਰਾਨ ਜਾਨ ਲਗ ਜਿਨੋ ਨਬੇੜਾ।
ਕਿ ਪ੍ਰੇਮ ਸਭ ਤੋਂ ਵੱਡਾ ਹੈ ਕਿ ਪ੍ਰਾਣ ਜਾਨ ਤੱਕ, ਪ੍ਰਾਣਾਂ ਦੇ ਅੰਤ ਤੱਕ ਜਿਨ੍ਹਾਂ ਨੇ ਆਪਣੀ ਪ੍ਰੀਤ ਨਿਭਾਈ, ਜਿਨ੍ਹਾਂ ਨੇ ਆਪਣਾ ਪ੍ਰੇਮ ਨਿਭਾਇਆ, ਉਹਨਾਂ ਦੇ ਪ੍ਰੇਮ ਦੀ ਗੱਲ ਹੋ ਰਹੀ ਹੈ, ਨਾ ਕਿ ਉਹਨਾਂ ਦੀ ਆਸ਼ਕੀ ਦੀ ਗੱਲ ਹੋ ਰਹੀ ਹੈ, ਉਹਨਾਂ ਦੇ ਸਰੀਰਾਂ ਦੀ ਗੱਲ ਹੋ ਰਹੀ ਹੈ, ਗੱਲ ਤਾਂ ਪ੍ਰੇਮ ਦੀ ਹੈ। ਉਦਾਹਰਣ ਲੈਣੀ ਹੈ, ਕੇਵਲ ਇੱਕ ਦਲੀਲ ਲੈਣੀ ਹੈ, ਪ੍ਰਮਾਣ ਲੈਣਾ ਹੈ ਕਿ ਜਿਵੇਂ ਮੱਛੀ ਪਾਣੀ ਨਾਲ ਪ੍ਰੀਤ ਕਰਦੀ ਹੈ, ਹੁਣ ਅਮਲੀ ਅਮਲ ਨਾਲ ਪਿਆਰ ਕਰਦਾ, ਗੁਰਬਾਣੀ ਵਿੱਚ ਉਹਦੀ ਵੀ ਉਦਾਹਰਣ ਹੈ, ਅਮਲੀ ਅਮਲ ਨਾ ਅੰਬੜ ਹੈ, ਕਹਿੰਦੇ ਇੱਦਾਂ ਪਰਮਾਤਮਾ ਨਾਲ ਪਿਆਰ ਕਰੋ, ਇਹਦਾ ਮਤਲਬ ਇਹ ਤੇ ਨਹੀਂ ਅਸੀਂ ਅਮਲੀ ਬਣ ਜਾਣਾ। ਉਦਾਹਰਣ ਹੈ ਕਿ ਪ੍ਰੇਮ ਬਣਾ ਕੇ ਰੱਖਣਾ ਇੱਦਾਂ ਦਾ ਜਿਵੇਂ ਅਮਲੀ ਦਾ ਅਮਲ ਨਾਲ ਪ੍ਰੇਮ ਹੈ, ਇੱਦਾਂ ਪਰਮਾਤਮਾ ਨਾਲ ਪਿਆਰ ਹੋਣਾ ਚਾਹੀਦਾ, ਇੱਦਾਂ ਜਿਵੇਂ ਸੱਸੀ ਪੁੰਨੂ ਦੀ ਪ੍ਰੀਤ ਹੈ, ਇੱਦਾਂ ਤੁਹਾਡੀ ਪਰਮਾਤਮਾ ਨਾਲ ਪ੍ਰੀਤ ਹੋਣੀ ਚਾਹੀਦੀ ਹੈ। ਇਹ ਉਦਾਹਰਣ ਦਿੱਤੀ ਜਾ ਰਹੀ ਹੈ। ਮਹਾਰਾਜ ਜੀ ਕਹਿੰਦੇ ਕੇਵਲ ਉਦਾਹਰਣ ਹੈ ਇਹ ਕਿ ਤੁਸੀਂ ਉਹਦੇ ਸਾਰੀ ਉਦਾਹਰਣ ਦਾ ਪੱਖ ਨਾ ਸਮਝੋ, ਕੇਵਲ ਇੱਕ ਪੱਖ ਲੈ ਕੇ ਚੱਲੋ। ਪ੍ਰੇਮ ਜਿਹੜਾ ਹੈ, ਪ੍ਰੇਮ ਦਾ ਮਹਾਤਮ ਸਭ ਤੋਂ ਵੱਡਾ ਹੈ। ਕਲਗੀਆਂ ਵਾਲੇ ਪਾਤਸ਼ਾਹ ਨੇ ਆਪਣੇ ਸਵਈਆਂ ਦੇ ਅੰਦਰ ਅਕਾਲ ਉਸਤਤ ਬਾਣੀ ਦਾ ਹਿੱਸਾ ਹੈ ਦਸਮ ਗ੍ਰੰਥ ਸਾਹਿਬ ਦੇ ਵਿੱਚ, ਜਿਹੜੇ ਆਪਾਂ ਅੰਮ੍ਰਿਤ ਸਵਈਏ ਪੜ੍ਹਦੇ ਹਾਂ ਨਾ, ਅੰਮ੍ਰਿਤ ਸਵਈਏ ਦਸ ਸਵਈਏ ਪੜ੍ਹਦੇ ਹਾਂ, ਇਹ ਅਕਾਲ ਉਸਤਤ ਬਾਣੀ ਦਾ ਹਿੱਸਾ ਤੇ ਸਤਿਗੁਰਾਂ ਨੇ ਪੌਂਟਾ ਸਾਹਿਬ ਇਹ ਬਾਣੀ ਉਚਾਰਨ ਕੀਤੀ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਉਹਦੇ ਚ ਜ਼ਿਕਰ ਕਰਦੇ ਨੇ, ਸਾਚ ਕਹੋ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਪਰਮੇਸ਼ਰ ਨਾਲ ਪ੍ਰੀਤ ਕੀਤੀ ਹੈ, ਪ੍ਰੇਮ ਕੀਤਾ, ਉਹਨਾਂ ਨੇ ਨਿਰੰਕਾਰ ਪਰਮੇਸ਼ਰ ਦੀ ਪ੍ਰਾਪਤੀ ਕੀਤੀ। ਗੱਲ ਤਾਂ ਪ੍ਰੇਮ ਦੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਜੇ ਇਹਨਾਂ ਦੀਆਂ ਉਦਾਹਰਣਾਂ ਦਿੱਤੀਆਂ ਨੇ, ਲੇਲਾ ਮਜਨੂ ਆਸ਼ਕੀ ਚੋਂ ਚੱਕੀ ਜਾਤੀ, ਇਹ ਭਾਈ ਗੁਰਦਾਸ ਦੀ ਬਾਣੀ ਹੈ, ਤੇ ਉਹਨਾਂ ਨੇ ਵੀ ਅਖੀਰ ਦੇ ਵਿੱਚ ਜਿਹੜਾ ਤੱਤ ਕੱਢਿਆ ਉਹ ਇਹੀ ਕੱਢਿਆ, ਪੀਰ ਮੁਰੀਦਾਂ ਪਿਰਹੜੀ ਗਾਵਨ ਪ੍ਰਭਾਤੀ, ਕਿ ਜਿਹੜੇ ਪਰਮਾਤਮਾ ਦੇ ਪਿਆਰੇ ਨੇ ਉਹ ਵੀ ਅੰਮ੍ਰਿਤ ਵੇਲੇ ਉੱਠ ਕੇ ਪਰਮੇਸ਼ਰ ਨੂੰ ਪ੍ਰੇਮ ਨਾਲ ਗਾਇਨ ਕਰਦੇ ਹਨ।
ਤਿਨਕੇ ਨਾਮ ਸਦਾ ਥਿਰ ਭਏ ਲੱਖੋਂ ਬਰਕ ਬਖਾਨੇ ਗਏ।
ਜਿਨ੍ਹਾਂ ਨੇ ਪ੍ਰੇਮ ਦੇ ਕਰਕੇ ਆਪਣੇ ਪ੍ਰਾਣਾਂ ਦੇ ਅੰਤ ਤੱਕ ਪ੍ਰੇਮ ਨਿਭਾਇਆ, ਮਹਾਰਾਜ ਜੀ ਕਹਿੰਦੇ ਉਹਨਾਂ ਦੇ ਨਾਂ ਸੰਸਾਰ ਵਿੱਚ ਥਿਰ ਹੋ ਗਏ ਤੇ ਲੱਖਾਂ ਸਾਲਾਂ ਤੱਕ ਉਹਨਾਂ ਦੇ ਨਾਂ ਸੰਸਾਰ ਦੇ ਵਿੱਚ ਲਏ ਜਾਂਦੇ ਨੇ। ਲੱਖੋਂ ਬਰਖ, ਲੱਖਾਂ ਵਰਿਆਂ ਤੱਕ ਉਹਨਾਂ ਦੇ ਨਾਂ ਸੰਸਾਰ ਦੇ ਵਿੱਚ ਬਖਾਨੇ ਜਾਂਦੇ ਨੇ, ਕਹੇ ਜਾਂਦੇ ਹਨ।
ਗੁਰੂ ਪਰਮੇਸ਼ਰ ਸਨ ਜਿਨ ਪ੍ਰੇਮ,
ਜਿਨ੍ਹਾਂ ਦਾ ਗੁਰੂ ਤੇ ਪਰਮੇਸ਼ਰ ਨਾਲ ਪ੍ਰੇਮ ਹੈ, ਜਿਹੜੇ ਗੁਰੂ ਤੇ ਪਰਮੇਸ਼ਰ ਨਾਲ ਪ੍ਰੇਮ ਕਰਦੇ ਹਨ,
ਸੋ ਤਤਕਾਲ ਪਾਵਤੇ ਛੇਮ,
ਉਹ ਤਾਤਕਾਲ ਮੁਕਤੀ ਪ੍ਰਾਪਤ ਕਰ ਲੈਂਦੇ ਨੇ। ਭਾਈ ਸਿੱਖੋ, ਜਿਹੜੇ ਗੁਰੂ ਪਰਮੇਸ਼ਰ ਨਾਲ ਪ੍ਰੇਮ ਕਰਦੇ ਨੇ ਤੇ ਗੁਰੂ ਪਰਮੇਸ਼ਰ ਨਾਲ ਪ੍ਰੇਮ ਕਰਨ ਵਾਲੇ ਪ੍ਰੇਮੀਆਂ ਤੇ ਆਸ਼ਕਾਂ ਦੀ ਗੱਲ ਕਰੀਏ, ਆਹ ਸ਼ਹੀਦ ਭਾਈ ਤਾਰੂ ਸਿੰਘ ਵਰਗਾ ਆਸ਼ਕ ਕਿਹੜਾ ਹੋਣਾ, ਗੁਰਸਿੱਖੀ ਨਾਲ ਪਿਆਰ ਕਰਨ ਵਾਲਾ, ਗੁਰੂ ਨਾਲ ਪਿਆਰ ਕਰਨ ਵਾਲੇ ਸ਼ਹੀਦ ਭਾਈ ਮਨੀ ਸਿੰਘ ਵਰਗਾ ਕਿਹਨੇ ਹੋਣਾ, ਗੁਰੂ ਨਾਲ ਪ੍ਰੇਮ ਕਰਨ ਵਾਲੇ ਸ਼ਹੀਦ ਬਾਬਾ ਦੀਪ ਸਿੰਘ ਵਰਗਾ ਕਿਹਨੇ ਬਣ ਜਾਣਾ। ਇਹ ਗੁਰੂ ਪਰਮੇਸ਼ਰ ਨਾਲ ਪ੍ਰੇਮ ਕਰਨ ਵਾਲੇ ਸੀ। ਐਸਾ ਪ੍ਰੇਮ ਕੀਤਾ ਕਿ ਜਦ ਤੋਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਹੋ ਜਿਹਾ ਪਿਆਰ ਕੀਤਾ ਸਤਿਗੁਰਾਂ ਦੇ ਨਾਲ ਕਿ ਵਾਕਈ ਤਲੀ ਤੇ ਸਿਰ ਰੱਖ ਕੇ ਲੜਨਾ ਕੀਤਾ ਜੰਗ ਦੇ ਮੈਦਾਨ ਵਿੱਚ। ਤੇ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਗੁਰੂ ਤੇ ਪਰਮੇਸ਼ਰ ਨਾਲ ਪ੍ਰੇਮ ਕੀਤਾ ਹੈ ਉਹਨਾਂ ਨੂੰ ਤਾਤਕਾਲ ਉਸੇ ਵਕਤ ਮੁਕਤੀ ਪ੍ਰਾਪਤ ਹੋ ਜਾਂਦੀ ਹੈ।
ਬਿਨਾਂ ਪ੍ਰੇਮ ਫੋਕਟ ਸਭ ਯਤਨ,
ਤੋਂ ਬਿਨਾਂ ਸਭ ਕੁਝ ਫੋਕਟ ਹੈ। ਜਿੰਨੇ ਯਤਨ ਜਿਤਨੇ ਕਰਮ ਕਾਂਡ ਸਭ ਪ੍ਰੇਮ ਤੋਂ ਬਿਨਾਂ ਜਿਹੜੇ ਸਾਰੇ, ਭਾਵਨਾ ਬਹੀਨ ਕੈਸੇ ਪਾਵੇ ਜਗਦੀਸ਼ ਕੋ। ਮਹਾਰਾਜ ਗੁਰੂ ਕਲਗੀਧਰ ਜੀ ਨੇ ਬਾਣੀ ਦੇ ਵਿੱਚ ਅਕਾਲ ਉਸਤਤ ਵਿੱਚ ਬੜੇ ਸੋਹਣੇ ਬਚਨ ਕਹੇ ਨੇ। ਪਾਤਸ਼ਾਹ ਕਹਿੰਦੇ ਨੇ, ਕਹਿੰਦਾ ਜੀ ਇਹ ਡੰਡੌਤ ਕਰ ਰਿਹਾ ਡੰਡੌਤ, ਆ ਵੇਖੋ ਜੀ ਕਿੰਨੀ ਵਾਰੀ ਡੰਡੌਤ ਕਰਦਾ। ਮਹਾਰਾਜ ਕਹਿੰਦੇ ਡੰਡੌਤ ਕਰ ਰਿਹਾ ਤੁਹਾਨੂੰ ਨਜ਼ਰ ਆਉਂਦਾ ਹੈ ਕਿ ਡੰਡੌਤ ਕਰ ਰਿਹਾ, ਪਰ ਜੇ ਵੇਖੀਏ ਤੇ ਪਹਿਲਵਾਨ ਭਲਵਾਨ ਮੱਲ ਉਹ ਪਤਾ ਨਹੀਂ ਕਿੰਨੇ ਕੁ ਦੰਡ ਕੱਢ ਦਿੰਦਾ, 700 ਦੰਡ ਕੱਢਦਾ, ਹਜ਼ਾਰ ਹਜ਼ਾਰ ਦੰਡ ਕੱਢ ਦਿੰਦਾ, ਇਹਦਾ ਮਤਲਬ ਉਹ ਵੀ ਡੰਡੌਤ ਕਰ ਰਿਹਾ। ਫਿਰ ਤਾਂ ਜੇ ਭਾਵਨਾ ਹੀ ਨਹੀਂ ਹੈ ਅੰਦਰ ਤੇ ਫਿਰ ਡੰਡੋਤਾਂ ਕੀਤੀਆਂ ਕੀ ਕਰਦੀਆਂ ਨੇ। ਜੇ ਭਾਵਨਾ ਨਹੀਂ ਹੈ ਤੇ ਫਿਰ ਜਿੰਨੇ ਵੀ ਕਰਮ ਕਾਂਡ ਨੇ ਜਿਤਨੇ ਵੀ ਨੇ A to Z, ਜੇ ਭਾਵਨਾ ਨਹੀਂ ਤੇ ਸਭ ਫੋਕਟ ਨੇ। ਯਾਦ ਰੱਖਿਓ, ਜੇ ਭਾਵਨਾ ਨਹੀਂ ਤੇ ਸਾਡਾ ਨਿਤਨੇਮ ਕੀਤਾ ਵੀ ਸਫਲਾ ਨਹੀਂ ਹੋਣਾ, ਜੇ ਭਾਵਨਾ ਨਹੀਂ ਤੇ ਇਸ਼ਨਾਨ ਕੀਤਾ ਵੀ ਸਫਲਾ ਨਹੀਂ, ਜੇ ਪ੍ਰੇਮ ਨਹੀਂ ਤੇ ਫਿਰ ਆ ਕਥਾ ਸੁਣੀ ਦਾ ਵੀ ਕੋਈ ਫਾਇਦਾ ਨਹੀਂ, ਜੇ ਪ੍ਰੇਮ ਨਹੀਂ ਤੇ ਕੀਰਤਨ ਸੁਣੇ ਦਾ ਵੀ ਕੋਈ ਫਾਇਦਾ ਨਹੀਂ, ਜੇ ਪ੍ਰੇਮ ਨਹੀਂ ਤੇ ਫਿਰ ਸੰਗਤ ਕੀਤੀ ਦਾ ਵੀ ਕੋਈ ਫਾਇਦਾ ਨਹੀਂ ਹੋਣਾ। ਗੱਲ ਤਾਂ ਭਾਵਨਾ ਤੇ ਆ ਕੇ ਨਿਬੜਨੀ ਹੈ, ਜੇ ਭਾਵਨਾ ਹੈ ਤਾਂ ਫਿਰ ਇਹ ਸਾਰੇ ਕੀਤੇ ਹੋਏ ਕਰਮ ਸਫਲੇ ਨੇ।
ਬਿਨਾਂ ਪ੍ਰੇਮ ਫੋਕਣ ਸਭ ਯਤਨ,
ਬਿਨਾਂ ਪ੍ਰੇਮ ਤੋਂ ਸਾਰੇ ਯਤਨ ਜਿਤਨੇ ਵੀ ਕਿਰਿਆਵਾਂ ਨੇ ਜਿਤਨੇ ਵੀ ਕਰਮ ਕਾਂਡ ਨੇ ਸਭ ਫੋਕਟ ਹਨ।
ਪ੍ਰੇਮ ਸੁਕਰਮਨ ਸਭ ਮੈਂ ਰਤਨ,
ਪ੍ਰੇਮ ਦੁਨੀਆਂ ਦੇ ਸਾਰੇ ਕਰਮਾਂ ਚੋਂ ਸ੍ਰੇਸ਼ਟ ਕਰਮ ਹੈ, ਜਾਂ ਇਸ ਤਰ੍ਹਾਂ ਕਹਿ ਲਈਏ ਸਾਰੇ ਕਰਮਾਂ ਵਿੱਚੋਂ ਕੀਮਤੀ ਰਤਨ ਹੈ ਪ੍ਰੇਮ। ਪ੍ਰੇਮ ਸਭ ਤੋਂ ਕੀਮਤੀ ਰਤਨ ਹੈ। ਸੰਤ ਬਾਬਾ ਆਤਰ ਸਿੰਘ ਜੀ, ਮਸਤੂ ਆਉਣ ਵਾਲੇ ਮਹਾਂਪੁਰਖਾਂ ਦਾ ਪ੍ਰੇਮ ਪ੍ਰਥਾ ਇੱਕ ਬੜਾ ਸੁੰਦਰ ਬਚਨ ਉਹਨਾਂ ਦੀ ਜੀਵਨੀ ਵਿੱਚ ਆਉਂਦਾ। ਸੰਤ ਆਤਰ ਸਿੰਘ ਜੀ ਦੀ ਜੀਵਨੀ ਹੈ, ਸੰਤ ਤੇਜਾ ਸਿੰਘ ਹੋਣਾ ਦੀ ਲਿਖੀ ਹੋਈ। ਦਿੱਲੀ ਵਿੱਚ ਗਏ ਕਿਤੇ ਤੇ ਉੱਥੇ ਕਿਸੇ ਸੱਜਣ ਨੇ ਪੁੱਛਿਆ, ਕਹਿਣ ਲੱਗਾ ਜੀ ਪ੍ਰੇਮ ਦਾ ਅਰਥ ਕੀ ਹੈ, ਪ੍ਰੇਮ ਦਾ ਕੀ ਮਤਲਬ ਹੈ। ਤਾਂ ਉਹਨਾਂ ਨੇ ਬੜੇ ਸੁੰਦਰ ਜਵਾਬ ਦਿੱਤੇ ਸਨ, ਬੜਾ ਸੋਹਣਾ ਜਵਾਬ ਦਿੱਤਾ ਸੀ। ਕਹਿਣ ਲੱਗੇ ਪ੍ਰੇਮ ਦਾ ਅਰਥ ਹੈ ਪਰੇ ਮਾਂ, ਮੈਂ ਤੋਂ ਪਰੇ ਹੋ ਜਾਣ ਦਾ ਨਾਮ ਹੈ ਪ੍ਰੇਮ। ਮੈਂ ਤੋਂ ਪਰੇ ਹੋ ਜਾਣਾ, ਜਿੱਥੇ ਮੈਂ ਨਾ ਰਹੇ ਉਹਨੂੰ ਕਹਿੰਦੇ ਨੇ ਪ੍ਰੇਮ। ਜਿੱਥੇ ਮੈਂ ਹੋਵੇ ਉੱਥੇ ਪ੍ਰੇਮ ਨਹੀਂ, ਉੱਥੇ ਸਵਾਰਥ ਹੈ, ਉੱਥੇ ਮੋਹ ਹੈ। ਪ੍ਰੇਮ ਕਿਸ ਨੂੰ ਕਹਿੰਦੇ ਨੇ? ਜਿੱਥੇ ਮੈਂ ਨਾ ਹੋਵੇ, ਜਿੱਥੇ ਮੋਹ ਦੇ ਵਿੱਚੋਂ ਮੈਂ ਕੱਢ ਦਿਓ ਤੇ ਉਹ ਪ੍ਰੇਮ ਬਣ ਜਾਂਦਾ। ਜੇ ਪ੍ਰੇਮ ਦੇ ਵਿੱਚ ਮੋਹ ਬਣਾ ਲਵੋ ਤੇ ਫਿਰ ਉਹ ਮੋਹ ਬਣ ਜਾਂਦਾ ਹੈ, ਸਵਾਰਥ ਬਣਾ ਲਓ ਤੇ ਫਿਰ ਉਹ ਮੋਹ ਬਣ ਜਾਂਦਾ ਹੈ। ਇਸ ਕਰਕੇ ਮੈਂ ਤੋਂ ਪਰੇ ਹੋ ਜਾਣ ਦਾ ਨਾਮ ਹੀ ਪ੍ਰੇਮ ਹੈ। ਮੈਂ ਦਾ ਪ੍ਰੇਮ ਦਾ ਮਤਲਬ ਹੈ ਸਮਰਪਣ ਹੋ ਜਾਣਾ, ਆਪਣਾ ਆਪ ਅਰਪਣ ਕਰ ਦੇਣਾ। ਦੁਨੀਆਂ ਦੇ ਜਿਤਨੇ ਕਰਮ ਨੇ ਉਹਨਾਂ ਸਾਰੇ ਕਰਮਾਂ ਦੇ ਵਿੱਚੋਂ ਸਭ ਤੋਂ ਸ੍ਰੇਸ਼ਟ ਕਰਮ ਔਰ ਸਭ ਤੋਂ ਕੀਮਤੀ ਰਤਨ ਜਿਹੜਾ ਹੈ ਉਹ ਪ੍ਰੇਮ ਹੈ।
ਪ੍ਰੇਮੀ ਜਪ ਤਪ ਬਿਨ ਮਖ ਜੋਗ,
ਪ੍ਰੇਮ ਤੋਂ ਬਿਨਾਂ ਜਪ ਤਪ ਯੱਗ ਯੋਗ ਇਹ ਜਿੰਨੇ ਵੀ ਹਨ
ਪ੍ਰਾਪਤ ਹੋਤੀ ਉਚੇਰੇ ਲੋਗ,
ਇਹ ਕਿਸੇ ਕੰਮ ਦੇ ਨਹੀਂ। ਪਰ ਜੇ ਪ੍ਰੇਮ ਕਰੀਏ ਤੇ ਪ੍ਰੇਮ ਨਾਲ ਜਪ ਵੀ ਮਿਲ ਜਾਂਦਾ, ਪ੍ਰੇਮ ਨਾਲ ਤਪ ਵੀ ਮਿਲ ਜਾਂਦਾ, ਪ੍ਰੇਮ ਨਾਲ ਯੱਗ ਕੀਤੇ ਦਾ ਫਲ ਵੀ ਮਿਲ ਜਾਂਦਾ, प्रेम दे नाल योग कीते दा फल भी प्राप्त हो जांदा और प्रेम दे नाल उचेरे तो उचेरा लोग जिहड़ी उच्ची पदवी है सब तो श्रेष्ठ पदवी ਉਹ ਵੀ ਪ੍ਰੇਮ ਦੇ ਨਾਲ ਪ੍ਰਾਪਤ ਹੋ ਜਾਂਦੀ ਹੈ
ਇਤਿਆਦਕ ਮਹਿਮਾ ਮੁਖ ਗਾਏ
ਇਤਿਆਦਕ ਸਤਿਗੁਰਾਂ ਨੇ ਪ੍ਰੇਮ ਦੀ ਮਹਿਮਾ ਗਾਈ ਹੈ ਸਿੱਖਾਂ ਨੂੰ ਪ੍ਰੇਮ ਬਾਰੇ ਮਹਾਰਾਜ ਜੀ ਨੇ ਦਰਸਾਇਆ ਕਿ ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲ ਨਾ ਪ੍ਰੀਤ ਅਸੀਂ ਆਪਣੇ ਬੱਚਿਆਂ ਨਾਲ ਵੀ ਕਰਦੇ ਹਾਂ ਪ੍ਰੀਤ ਅਸੀਂ ਆਪਣੇ ਪਰਿਵਾਰ ਨਾਲ ਵੀ ਕਰਦੇ ਹਾਂ ਪ੍ਰੀਤ ਆਪਣੇ ਰਿਸ਼ਤੇਦਾਰਾਂ ਨਾਲ ਵੀ ਕਰਦੇ ਹਾਂ ਸੰਬੰਧੀਆਂ ਨਾਲ ਵੀ ਕਰਦੇ ਹਾਂ ਪਰ ਮਹਾਰਾਜ ਜੀ ਕਹਿੰਦੇ ਭਾਈ ਸਾਰੀਆਂ ਪ੍ਰੀਤਾਂ ਵਿੱਚੋਂ ਸਭ ਤੋਂ ਵੱਡੀ ਪ੍ਰੀਤ ਹੈ ਗੁਰੂ ਦੀ ਪ੍ਰੀਤ 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 ਗੁਰੀਆ ਮੋਹਨ ਲਾਲ ਨਾ ਗੁਰੀਆ ਦਾ ਮਤਲਬ ਹੁੰਦਾ ਵੱਡੀ ਦੁਨੀਆਂ ਦੀ ਸਾਰੀ ਪ੍ਰੀਤਾਂ ਵਿੱਚੋਂ ਸਭ ਤੋਂ ਉੱਤਮ ਪ੍ਰੀਤ ਜਿਹੜੀ ਹੈ ਉਹ ਪਰਮਾਤਮਾ ਦੀ ਪ੍ਰੀਤ ਹੈ ਪਰਮੇਸ਼ਰ ਦੀ ਪ੍ਰੀਤ ਆ ਉਹ ਪ੍ਰੇਮ ਪ੍ਰੀ ਪਰਮਾਤਮਾ ਪ੍ਰੇਮ ਦਾ ਸਵਰੂਪ ਹੈ ਇਹ ਮਹਿਮਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗਾ ਕੇ ਸੁਣਾਈ ਹੈ
ਕਿਤਕ ਸਮੇਂ ਤੈ ਥਿਰੇ ਗੁਸਾਏ
ਕੁਝ ਸਮਾਂ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਇੱਥੇ ਬੈਠੇ ਰਹੇ
ਉਹ ਬਿਰਤੰਤ ਬਿਰਾੜਨ ਫੇਰ
ਫਿਰ ਉੱਥੇ ਜਿਹੜੇ ਬਰਾੜ ਸਨ ਉਹਨਾਂ ਬਰਾੜਾਂ ਨੇ ਫਿਰ ਉੱਥੋਂ ਦਾ ਜਿਹੜਾ ਬਿਰਤੰਤ ਹੈ ਕਿ ਕਿਲ੍ਹਾ ਕਿਵੇਂ ਬਣਾਇਆ ਗਿਆ ਉੱਥੇ ਉਹ ਕਿਲ੍ਹੇ ਦੀ ਉਸਾਰੀ ਕਿਵੇਂ ਕੀਤੀ ਗਈ ਕਿਉਂ ਬਣਾਇਆ ਗਿਆ ਇਸ ਜਗ੍ਹਾ ਤੇ ਕਿਲ੍ਹਾ ਉਹਦਾ ਸਾਰਾ ਬਿਰਤਾਂਤ ਬਰਾੜਾ ਨੇ ਸੁਣਾਇਆ
ਬਿਨੈ ਪਾਲ ਰਿਪ ਚੜਿਓ ਅਖੇਰ
ਕਹਿਣ ਲੱਗੇ ਮਹਾਰਾਜ ਇੱਕ ਵਾਰੀ ਕਿਉਂਕਿ ਇਹ ਜਿਹੜਾ ਕਿਲ੍ਹਾ ਸੀ ਰਾਜੇ ਬਿਨੈ ਪਾਲ ਨੇ ਬਣਵਾਇਆ ਸੀ ਬਠਿੰਡੇ ਦਾ ਕਹਿਣ ਲੱਗੇ ਮਹਾਰਾਜ ਇੱਕ ਵਾਰੀ ਰਾਜਾ ਬਿਨੈ ਪਾਲ ਸ਼ਿਕਾਰ ਖੇਡਣ ਵਾਸਤੇ ਚੜਿਆ
ਜਬ ਉਦਿਆਨ ਵਿਖੇ ਚਲ ਗਏ
ਉਹ ਜਦੋਂ ਜੰਗਲ ਦੇ ਵਿੱਚ ਚੱਲ ਕੇ ਆਇਆ ਇਸ ਜਗ੍ਹਾ ਇਹ ਜੰਗਲ ਸੀ ਸਾਰਾ ਇੱਥੇ ਜਦੋਂ ਜੰਗਲ ਦੇ ਵਿੱਚ ਚੱਲ ਕੇ ਆਇਆ
ਕੌਤਕ ਏਕ ਬਿਲੋਕਤ ਭਇਓ
ਇਸ ਜਗ੍ਹਾ ਤੇ ਉਹਨੇ ਇੱਕ ਅਜੀਬੋ ਗਰੀਬ ਕੌਤਕ ਵੇਖਿਆ ਬੜਾ ਹੈਰਾਨ ਕਰ ਦੇਣ ਵਾਲਾ ਕੌਤਕ ਵੇਖਿਆ
ਅਜਾ ਪ੍ਰਸੂਤਾ ਬ੍ਰਿਕਸੋਂ ਲੜਾ ਆਪਣੋ ਬਤਸ਼ ਬਚਾਵਨ ਕਰਾ
ਕੀ ਵੇਖਦਾ ਕਿ ਇੱਕ ਬੱਕਰੀ ਉਹਦੇ ਬੱਚੇ ਨੇ ਤੇ ਇੱਕ ਬਘਿਆੜ ਹੈ ਤੇ ਉਹ ਬਘਿਆੜ ਉਹਨਾਂ ਬੱਚਿਆਂ ਨੂੰ ਖਾਣਾ ਚਾਹੁੰਦਾ ਤੇ ਉਹ ਜਿਹੜੀ ਬੱਕਰੀ ਹੈ ਆਪਣੇ ਬੱਚਿਆਂ ਨੂੰ ਬਚਾਉਣ ਵਾਸਤੇ ਬਘਿਆੜ ਨਾਲ ਲੜ ਰਹੀ ਹੈ ਇਸੇ ਜਗ੍ਹਾ ਤੇ ਜਿੱਥੇ ਕਿਲ੍ਹਾ ਬਣਾਇਆ ਗਿਆ ਮਹਾਰਾਜ ਇਹ ਜੰਗਲ ਸੀ ਰਾਜਾ ਸ਼ਿਕਾਰ ਖੇਡਣ ਪਹੁੰਚਿਆ ਤੇ ਉਹਨੇ ਆ ਕੇ ਕੌਤਕ ਵੇਖਿਆ ਕਿ ਇੱਕ ਬੱਕਰੀ ਬਘਿਆੜ ਨਾਲ ਲੜ ਰਹੀ ਹੈ ਆਪਣੇ ਬੱਚਿਆਂ ਨੂੰ ਬਚਾਉਣ ਵਾਸਤੇ
ਹਲ ਅਜੀਤ ਬਾਰੇ ਲਖਿਓ ਮਵਾਸੇ
ਉਹਨੇ ਆਪਣਾ ਆਪ ਬਚਾ ਲਿਆ ਬੱਚੇ ਵੀ ਬਚਾ ਲਏ ਤੇ ਬਘਿਆੜ ਨੂੰ ਭਜਾ ਦਿੱਤਾ ਬੱਕਰੀ ਜਿੱਤ ਗਈ ਰਾਜੇ ਬਿਨੈ ਪਾਲ ਨੇ ਵੇਖਿਆ ਵੀ ਇਹ ਜਗ੍ਹਾ ਤਾਂ ਅਜੀਤ ਹੈ ਇਹ ਜਗ੍ਹਾ ਦੀ ਤਾਂ ਬੜੀ ਕਲਾ ਹੈ ਬੜੀ ਮਹੱਤਤਾ ਜਿੱਥੇ ਇੱਕ ਬੱਕਰੀ ਨੇ ਬਘਿਆੜ ਨੂੰ ਭਜਾ ਦਿੱਤਾ ਉਹਨੂੰ ਹਰਾ ਕੇ ਨਠਾ ਦਿੱਤਾ ਇਹ ਤਾਂ ਅਜੀਤ ਜਗ੍ਹਾ ਇਹ ਤਾਂ ਮਵਾਸੀ ਜਗ੍ਹਾ ਹੈ
ਆਪਣੇ ਸਚਿਵਨ ਸਾਥ ਪ੍ਰਕਾਸ਼ੇ
ਉਹਨੇ ਉਸੇ ਵਕਤ ਆਪਣੇ ਵਜ਼ੀਰਾਂ ਨੂੰ ਆਪਣੇ ਸਚਿਵਾਂ ਨੂੰ ਹੁਕਮ ਕੀਤਾ
ਸ਼ੀਘਰ ਦੁਰਗ ਕੋ ਪਾਵਨ ਕਰੀਏ
ਪਹਿਲਾਂ ਇਸੇ ਜਗ੍ਹਾ ਤੇ ਕਿਲ੍ਹਾ ਉਸਾਰੋ ਮੈਂ ਇੱਥੇ ਕਿਲ੍ਹਾ ਬਣਾਉਣਾ ਚਾਹੁੰਦਾ ਆਪਣੇ ਰਹਿਣ ਵਾਸਤੇ ਜਿਹੜਾ ਮਵਾਸੀ ਕਿਲ੍ਹਾ ਹੋਵੇਗਾ ਬਾਗੀ ਕਿਲ੍ਹਾ ਹੋਵੇਗਾ ਜਿੱਥੇ ਕਿਸੇ ਪ੍ਰਕਾਰ ਦਾ ਕੋਈ ਵੀ ਹਮਲਾ ਕਰਕੇ ਕਿਲ੍ਹੇ ਨੂੰ ਜਿੱਤ ਨਹੀਂ ਸਕੇਗਾ
ਜਿੱਤ ਕਿਤੇ ਨਾਲ ਪੁੰਜ ਕਰੀਏ
ਕਿਧਰੋਂ ਕਿਧਰੋਂ ਬੰਦੇ ਬੁਲਾਓ ਨੌਕਰ ਬੁਲਾਓ ਲੋਕ ਬੁਲਾਓ ਜਿਹੜੇ ਆ ਕੇ ਕਿਲ੍ਹੇ ਦੀ ਉਸਾਰੀ ਕਰਨ
ਹਰ ਖੋਜੇ ਨੇ ਪਾਵਤ ਕਨੇ
ਪਰ ਜਦੋਂ ਇਲਾਕੇ ਦੇ ਵਿੱਚ ਬੰਦੇ ਲੱਭੇ ਤੇ ਬਹੁਤੇ ਬਹੁਤੇ ਬੰਦੇ ਜਿਹੜੇ ਸਨ ਉਹ ਨਾ ਮਿਲੇ
ਸ਼ੀਘਰ ਦੁਰਗ ਨੇ ਬਣੇ
ਇਹਨੇ ਵੇਖਿਆ ਵੀ ਕਿਲ੍ਹਾ ਹੁਣ ਬਣਨਾ ਨੀ ਛੇਤੀ ਮੈਂ ਛੇਤੀ ਬਣਾਉਣਾ ਚਾਹੁੰਦਾ ਪਰ ਛੇਤੀ ਬਣਨਾ ਨੀ ਕਿਉਂਕਿ ਬੰਦੇ ਥੋੜੇ ਹਨ
ਭਾਗ ਹਾਕਮੀ ਜਿਤਕ ਅਨਾਜੇ
ਉਸ ਵੇਲੇ ਜਿਹੜਾ ਹਾਕਮੀ ਅਨਾਜ ਸੀ ਯਾਨੀ ਕਿ ਜਿਤਨਾ ਅਨਾਜ ਰਾਜੇ ਦਾ ਹਿੱਸੇ ਵਿੱਚ ਆਉਣ ਵਾਲਾ ਸੀ ਲੋਕਾਂ ਕੋਲੋਂ ਟੈਕਸ ਲੈਂਦਾ ਸੀ ਨਾ ਅਨਾਜ ਇਹਦੇ ਕੋਲ ਆਉਂਦਾ ਸੀ ਵਿੱਚੋਂ ਕਰ ਦੇ ਵਜੋਂ ਉਹ ਜਿੰਨਾ ਹਾਕਮੀ ਅਨਾਜ ਇਹਦੇ ਕੋਲ ਆਉਣਾ ਸੀ
ਹੋਰ ਦੀਨ ਰਾਖ ਕੋ ਰਾਜੇ
ਇਹਨੇ ਉਹ ਸਾਰੇ ਜ਼ਿਮੀਦਾਰਾਂ ਨੂੰ ਛੱਡ ਦਿੱਤਾ ਕਹਿੰਦਾ ਮੈਂ ਆਪਣੇ ਹਿੱਸੇ ਦਾ ਅਨਾਜ ਤੁਹਾਨੂੰ ਛੱਡਦਾ ਹਾਂ
ਤਿਥਕ ਮ੍ਰਿਤਕਾ ਦੁਰਗ ਪਵਾਏ
ਕਹਿੰਦਾ ਵੀ ਜਿੰਨਾ ਤੁਸੀਂ ਮੈਨੂੰ ਅਨਾਜ ਦੇਣਾ ਨਾ ਉਹਦੀ ਜਗ੍ਹਾ ਤੇ ਤੁਸੀਂ ਮਿੱਟੀ ਲੈ ਕੇ ਆਓ ਗੱਡਿਆਂ ਤੇ ਲੱਦ ਕੇ ਉਹ ਮਿੱਟੀ ਲਿਆ ਕੇ ਨੇ ਕਿਲੇ ਵਾਲੀ ਜਗ੍ਹਾ ਤੇ ਪਵਾਈ
ਸਮਝਾਏ।
ਏਦਾਂ ਬਹੁਤ ਸਾਰੇ ਲੋਕ ਆ ਕੇ ਜਿੰਨੇ ਜ਼ਿਮੀਦਾਰ ਸਾਨੂੰ ਆ ਕੇ ਮਿਲੇ।
ਇਸ ਪ੍ਰਕਾਰ ਤੂਰਨ ਬਨਵਾਵਾ ਅਧਿਕ ਉਤੰਗ ਮਵਾਸ ਚਿਨਾਵਾ।
ਇਤਿਹਾਸ ਇਸ ਪ੍ਰਕਾਰ ਨਾਲ ਬੜੀ ਛੇਤੀ ਨਾਲ ਇਹਨੇ ਕਿਲਾ ਬਣਵਾ ਲਿਆ ਔਰ ਬੜੀ ਉੱਚਾ ਕਿਲਾ ਵੱਡਾ ਕਿਲਾ ਵਿਸਥਾਰ ਵਾਲਾ ਕਿਲਾ ਰਾਜੇ ਬਿਨੈ ਪਾਲ ਨੇ ਬਣਵਾਇਆ ਜਿਹਦੇ ਵਿੱਚ ਕਦੇ ਵੀ ਉਹ ਆਕੀ ਹੋ ਕੇ ਕਿਸੇ ਵੀ ਰਾਜੇ ਦੇ ਖਿਲਾਫ ਲੜ ਸਕਦਾ ਸੀ।
ਸੋਨੀ ਸੁਰੰਗ ਬੀਚ ਸਕੀਨ।
ਮਹਾਰਾਜ ਜੀ ਮੈਂ ਉਹ ਜਿਹੜੇ ਬਰਾੜ ਨੇ ਦੱਸ ਰਹੇ ਨੇ ਕਹਿੰਦੇ ਜੀ ਅਸੀਂ ਇਹ ਵੀ ਸੁਣਿਆ ਇਸ ਕਿਲੇ ਦੇ ਵਿੱਚੋਂ ਇੱਕ ਸੁਰੰਗ ਵੀ ਕੱਢੀ ਹੋਈ ਆ ਉਹਨੇ।
ਗੜ ਪਟਨੇਰ ਲਗੋ ਚਿੰਨ ਦੀਨ।
ਤੇ ਉਹ ਜਿਹੜੀ ਸੁਰੰਗ ਹੈ ਉਹ ਪਟਨੇਰ ਜਾ ਕੇ ਯਾਨੀ ਕਿ ਬੀਕਾਨੇਰ ਦਾ ਜਿਹੜਾ ਇਲਾਕਾ ਜਿਹਨੂੰ ਅੱਜ ਕੱਲ ਆਪਾਂ ਹਨੂਮਾਨ ਗੜ ਕਹਿੰਦੇ ਆ, ਕਹਿੰਦਾ ਜੀ ਉਹ ਜਿਹੜੀ ਇਹਦੇ ਵਿੱਚੋਂ ਸੁਰੰਗ ਪਾਈ ਹੋਈ ਹੈ ਉਹ ਸੁਰੰਗ ਜਿਹੜੀ ਆ ਉੱਥੇ ਜਾ ਕੇ ਨਿਕਲਦੀ ਆ ਪਟਨੇਰ ਬੀਕਾਨੇਰ ਯਾਨੀ ਕਿ ਹਨੂਮਾਨਗੜ੍ਹ ਦੇ ਵਿੱਚ ਜਾ ਕੇ ਉਹ ਸੁਰੰਗ ਬਾਹਰ ਨਿਕਲਦੀ ਆ। ਇੰਨੀ ਵੱਡੀ ਸੁਰੰਗ ਇਹਦੇ ਵਿੱਚ ਬਣਾਈ ਹੋਈ ਹੈ।
ਇਤਿਹਾਸਕ ਕੁਝ ਅਪਰ ਪ੍ਰਸੰਗ।
ਇਤਿਹਾਸਕ ਹੋਰ ਵੀ ਉਸ ਕਿਲੇ ਦੇ ਸੰਬੰਧ ਵਿੱਚ ਇਲਾਕੇ ਦੇ ਸੰਬੰਧ ਵਿੱਚ ਕਈ ਪ੍ਰਸੰਗ ਜਿਹੜੇ ਸਨ ਉਹ ਮਹਾਰਾਜ ਜੀ ਨੂੰ ਸੁਣਾਏ ਬਰਾੜਾ ਨੇ।
ਅਰੇ ਸੁਨਾਵਨ ਸਤਿਗੁਰ ਸੰਗ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਬਹੁਤ ਸਾਰੀਆਂ ਲੋਕਕ ਕਥਾਵਾਂ ਹੀ ਹੁੰਦੀਆਂ ਨੇ, ਇਹਨੂੰ ਦੰਦ ਕਥਾਵਾਂ ਵੀ ਕਹਿੰਦੇ ਨੇ ਲੋਕਕ ਕਥਾਵਾਂ ਵੀ ਕਹਿੰਦੇ ਨੇ ਜਿਹੜੀਆਂ ਆਮ ਪ੍ਰਚਲਿਤ ਹੁੰਦੀਆਂ ਨੇ। ਉਹ ਸਾਰੀਆਂ ਲੋਕਕ ਕਥਾਵਾਂ ਜਿਹੜੀਆਂ ਉਸ ਇਲਾਕੇ ਦੀਆਂ ਸਨ ਉਹ ਮਹਾਰਾਜ ਦਸਵੇਂ ਪਾਤਸ਼ਾਹ ਜੀ ਨੂੰ ਸੁਣਾਈਆਂ।
ਪਏ ਤਿਆਰ ਅਗਨੀ ਪੁਨ ਸਾਰਾ।
ਮਹਾਰਾਜ ਸੱਚੇ ਪਾਤਸ਼ਾਹ ਅਗਲੇ ਦਿਨ ਇਥੋਂ ਤਿਆਰੀ ਕੀਤੀ ਚੱਲਣ ਵਾਸਤੇ। ਘੋੜੇ ਤੇ ਕਾਠੀ ਪਾ ਕੇ ਮਹਾਰਾਜ ਗਰੀਬਨ ਵਾਗ ਸੱਚੇ ਪਾਤਸ਼ਾਹ ਜੀ ਸਵਾਰ ਹੋਏ ਨੇ।
ਉਲੰਗ ਪੰਥ ਕੇ ਤੱਕ ਜਬ ਆਏ।
ਜਦੋਂ ਕੁਝ ਕ ਪੈਂਡਾ ਤੈਅ ਕਰਕੇ ਮਹਾਰਾਜ ਜੀ ਲੰਘ ਕੇ ਆਏ।
ਡੇਰਾ ਸੰਮੀ ਗ੍ਰਾਮ ਸੁਪਾਏ।
ਖਾਲਸਾ ਜੀ ਅੱਗੇ ਪਿੰਡ ਆਇਆ ਸੰਮੀ, ਸੰਮੀ ਨਾਮ ਦਾ ਇੱਕ ਪਿੰਡ ਆਇਆ ਉੱਥੇ ਮਹਾਰਾਜ ਜੀ ਨੇ ਆ ਕੇ ਡੇਰਾ ਕੀਤਾ।
ਨਰਨ ਆਏ ਕਰ ਜੋਰੇ।
ਸੰਮੀ ਪਿੰਡ ਦੇ ਜਿਹੜੇ ਲੋਕ ਸਨ ਇਲਾਕੇ ਦੇ ਉਹ ਆਏ, ਉਹਨਾਂ ਨੇ ਆਣ ਕੇ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਹੱਥ ਜੋੜ ਕੇ ਨਮਸਕਾਰ ਕੀਤੀ।
ਜਥਾ ਸ਼ਕਤ ਦਰ ਅਗਰ ਅਕੋਰੇ।
ਜਥਾ ਸ਼ਕਤ ਜੋ ਉਹਨਾਂ ਦੇ ਕੋਲ ਬਣ ਸਰ ਸਕਿਆ ਉਹ ਭੇਟਾਵਾਂ ਉਹਨਾਂ ਨੇ ਮਹਾਰਾਜ ਜੀ ਦੇ ਚਰਨਾਂ ਵਿੱਚ ਭੇਟਾ ਕੀਤੀਆਂ ਹਨ।
ਦਰਸ਼ਨ ਕਰ ਪਦ ਬੰਦਤ ਸਾਰੇ।
ਦਰਸ਼ਨ ਕਰਕੇ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਕਮਲਾਂ ਤੇ ਨਾ ਸਾਰਿਆਂ ਨੇ ਬੜੇ ਅਦਬ ਨਾਲ ਵੰਦਨਾ ਕੀਤੀ ਹੈ, ਨਮਸਕਾਰ ਕੀਤੀ ਹੈ।
ਦੁਗਧ ਦਦੀਲੇ ਧਰਿਓ ਅਗਾਰੇ।
ਦੁੱਧ ਦਹੀਂ ਘਿਓ ਮੱਖਣ ਹੋਰ ਕਈ ਰਸਤਾਂ ਬਸਤਾਂ ਜਿਹੜੀਆਂ ਸਨ ਉਹ ਲਿਆ ਕੇ ਮਹਾਰਾਜ ਜੀ ਦੇ ਅੱਗੇ ਰੱਖੀਆਂ ਹਨ।
ਦਾਣਾ ਘੋਰਨ ਕੋ ਦੀਨ।
ਘੋੜਿਆਂ ਵਾਸਤੇ ਘਾਹ ਪੱਠਾ ਦਾਣਾ ਉਹ ਵੀ ਲਿਆ ਕੇ ਭੇਟਾ ਕੀਤਾ ਹੈ।
ਰਸਤ ਪੁਚਾਈ ਦੇਗ ਸੁਕੀਨ।
ਔਰ ਬਹੁਤ ਸਾਰੀਆਂ ਰਸਤਾਂ ਬਸਤਾਂ ਜਿਹੜੀਆਂ ਸਨ ਦੇਗ ਦੇ ਵਿੱਚ ਉਹ ਪਹੁੰਚਾਈਆਂ ਹਨ।
ਸੁਭਤ ਜਥਾ ਸੁਖ ਰਾਤ ਬਿਤਾਏ।
ਸੁਖ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੰਮੀ ਪਿੰਡ ਦੇ ਵਿੱਚ ਰਾਤ ਬਤੀਤ ਕੀਤੀ ਹੈ।
ਪ੍ਰਾਤ ਭਈ ਚੜ ਕੇ ਸਮਝਾਏ।
ਔਰ ਅਗਲਾ ਦਿਨ ਹੋਇਆ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੋਂ ਚੜ ਕੇ ਫਿਰ ਅੱਗੇ ਨੂੰ ਚੱਲ ਪਏ।
ਆਨ ਦਮ ਦਮੇ ਡੇਰਾ ਡੱਲਾ ਮਿਲਵਾਨ ਤਿਸ ਬੇਰਾ।
ਮਹਾਰਾਜ ਜੀ ਆ ਕੇ ਸ੍ਰੀ ਦਮਦਮਾ ਸਾਹਿਬ ਫਿਰ ਬਿਰਾਜਮਾਨ ਹੋ ਗਏ ਜਿੱਥੇ ਮਹਾਰਾਜ ਜੀ ਦਾ ਪਹਿਲਾ ਡੇਰਾ ਸੀ ਦਮਦਮਾ ਸਾਹਿਬ ਤੋਂ। ਸਤਿਗੁਰੂ ਜੀ ਸ੍ਰੀ ਦਮਦਮਾ ਸਾਹਿਬ ਆ ਪਹੁੰਚੇ। ਭਾਈ ਡੱਲਾ ਜੋ ਸ੍ਰੀ ਦਮਦਮਾ ਸਾਹਿਬ ਦਾ ਵਸਨੀਕ ਹੈ, ਮਹਾਰਾਜ ਜੀ ਦਾ ਸੇਵਾਦਾਰ ਹੈ, ਇਹ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਮਿਲਿਆ ਹੈ।
ਬੰਦਨ ਕਰੀ ਚਰਨ ਅਰਬਿੰਦ।
ਇਹਨੇ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਕਮਲਾਂ ਤੇ ਵੰਦਨਾ ਕੀਤੀ ਹੈ, ਨਮਸਕਾਰ ਕੀਤੀ ਹੈ।
ਬੈਠ ਨਿਗਧ ਤੈ ਨਰ ਮਿਲ ਬ੍ਰਿੰਦ।
ਔਰ ਬਹੁਤ ਸਾਰੇ ਨਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਆ ਕੇ ਬੈਠੇ ਹਨ।
ਦਿਆਲ ਦਾਸ ਸਕਟਾ ਪਰ ਜੋਏ ਸੰਗ ਲਈਏ ਫਿਰ ਲਿਆਓ ਸੋਏ।
ਉਧਰ ਦਿਆਲ ਦਾਸ ਜਿਹਦਾ ਲੰਗਰ ਨਹੀਂ ਸੀ ਮਹਾਰਾਜ ਜੀ ਨੇ ਪ੍ਰਵਾਨ ਕੀਤਾ, ਉਹ ਭੁੱਚੋ ਪਿੰਡ ਤੋਂ ਤੁਰਿਆ ਨਾਲ, ਪਹਿਲਾਂ ਬਠਿੰਡੇ ਗਿਆ ਫਿਰ ਸੰਮੀ ਗਿਆ, ਸੰਮੀ ਤੋਂ ਹੁਣ ਦਮਦਮਾ ਸਾਹਿਬ, ਉਹਨੇ ਗੱਡੇ ਤੇ ਰੱਖਿਆ ਲੰਗਰ ਉਸੇ ਤਰ੍ਹਾਂ ਕਈ ਦਿਨਾਂ ਦਾ, ਦੇਗ ਵੀ ਤਿਆਰ ਕੀਤੀ ਹੋਈ ਉਸੇ ਤਰ੍ਹਾਂ ਉੱਤੇ ਗੱਡੇ ਤੇ ਲੱਦੀ ਹੋਈ। ਉਹ ਨਾਲ ਨਾਲ ਲੈ ਕੇ ਤੁਰਿਆ ਹੋਇਆ ਵੀ ਕਦੇ ਤਾਂ ਸਤਿਗੁਰੂ ਜੀ ਕਹਿਣਗੇ ਵੀ ਲਿਆ, ਕਦੇ ਤਾਂ ਸਤਿਗੁਰੂ ਜੀ ਮੈਨੂੰ ਬਖਸ਼ਣਗੇ। ਉਹ ਨਾਲ ਨਾਲ ਹੀ ਲੈਂਦਾ ਲੈਂਦਾ ਉਹ ਗੱਡਾ ਲੈ ਕੇ ਨਾ ਰਸਤਾ ਦਾ ਲੱਦਿਆ ਹੋਇਆ ਲੰਗਰ ਦਾ, ਤੇ ਉਹ ਜਿਹੜੀ ਕੜਾਹ ਪ੍ਰਸ਼ਾਦ ਦੀ ਦੇਗ ਸੀ ਉਹਦੇ ਨਾਲ ਲੱਦ ਕੇ ਉਹ ਮਹਾਰਾਜ ਜੀ ਦੇ ਪਿੱਛੇ ਪਿੱਛੇ ਨਾਲ ਨਾਲ ਦਮਦਮਾ ਸਾਹਿਬ ਹੀ ਆ ਪਹੁੰਚਿਆ।
ਰਾਮ ਸਿੰਘ ਤਬ ਅਰਜ਼ ਬਖਾਨੇ ਸੰਗ ਲੀਏ ਫਿਰ ਲਿਆਇਓ, ਰਾਮ ਸਿੰਘ ਤਬ ਅਰਜ਼ ਬਖਾਨੇ ਬਖਸ਼ੋ ਪ੍ਰਭੂ ਆਪਣੋ ਜਾਣੇ।
ਰਾਮ ਸਿੰਘ ਜਿਹੜਾ ਦਿਆਲ ਦਾਸ ਦਾ ਭਤੀਜਾ ਸੀ ਉਹਦੇ ਨਗਰ ਮਹਾਰਾਜ ਜੀ ਨੇ ਚਰਨ ਵੀ ਪਾਏ ਸਨ ਭਾਈ ਕੇ ਚੱਕ ਦੇ ਵਿੱਚ। ਤੋ ਰਾਮ ਸਿੰਘ ਮਹਾਰਾਜ ਦਸਵੇਂ ਪਾਤਸ਼ਾਹ ਨੂੰ ਕਹਿਣ ਲੱਗਾ ਹੱਥ ਜੋੜ ਕੇ ਗਰੀਬ ਨਵਾਜ, ਸੱਚੇ ਪਾਤਸ਼ਾਹ ਦਿਆਲ ਦਾਸ ਤੁਹਾਡਾ ਸੇਵਕ ਹੈ, ਨਾਲੇ ਭਾਈ ਭਗਤੂ ਦਾ ਪਰਿਵਾਰ ਹੈ, ਤੇ ਮਹਾਰਾਜ ਕਈ ਦਿਨਾਂ ਤੋਂ ਤੁਹਾਡੇ ਨਾਲ ਨਾਲ ਪਿੱਛੇ ਪਿੱਛੇ ਦੇਗ ਲੈ ਕੇ ਤੇ ਲੰਗਰ ਲੈ ਕੇ ਤੁਰਿਆ ਹੋਇਆ, ਤੇ ਕਿਰਪਾ ਕਰੋ ਮਹਾਰਾਜ ਹੁਣ ਉਹਨੂੰ ਆਪਣਾ ਜਾਣ ਕੇ ਬਖਸ਼ ਲੋ। ਹੁਣ ਤੁਹਾਡਾ ਹੀ ਆ ਉਹ ਵੀ, ਉਹਨੂੰ ਆਪਣਾ ਜਾਣ ਕੇ ਬਖਸ਼ ਲੋ।
ਆਦਤੇ ਆਵਲ ਅਦਕ ਆਹਾਰਾ ਲੀਏ ਬਠਿੰਡੇ ਸੱਟ ਪਦਾਰਾ।
ਮਹਾਰਾਜ ਉਹਨੇ ਗੱਡੇ ਦੇ ਉੱਤੇ ਕੜਾਹ ਪ੍ਰਸ਼ਾਦ ਵੀ ਲੱਦਿਆ ਹੋਇਆ, ਹੋਰ ਵੀ ਕਈ ਭੋਜਨ ਜਿਹੜੇ ਸਨ ਪਕਵਾਨ ਲੱਦ ਕੇ ਉਹ ਮਹਾਰਾਜ ਜੀ ਗੱਡੇ ਦੇ ਉੱਤੇ ਨਾਲ ਨਾਲ ਹੀ ਬਠਿੰਡੇ ਤੋਂ ਪੁੱਛੋ ਤੋਂ ਚੱਲਿਆ, ਤੇ ਨਾਲ ਨਾਲ ਹੀ ਬਠਿੰਡੇ ਤੋਂ ਮਹਾਰਾਜ ਜੀ ਇੱਥੇ ਚੱਲ ਕੇ ਤੁਹਾਡੇ ਕੋਲ ਦਮਦਮਾ ਸਾਹਿਬ ਪਹੁੰਚਿਆ ਹੈ।
ਦਿਆਲ ਦਾਸ ਤਵ ਚਰਨੀ ਪਰਿਓ ਹੱਥ ਜੋਰ ਅੱਗੇ ਹੋਏ ਥਿਰਿਓ।
ਦਿਆਲ ਦਾਸ ਮਹਾਰਾਜ ਜੀ ਦੇ ਚਰਨਾਂ ਤੇ ਢਹਿ ਪਿਆ, ਡਿੱਗ ਪਿਆ ਜਿਵੇਂ ਡੰਡਾ ਡਿੱਗਦਾ ਨਾ ਜ਼ਮੀਨ ਤੇ, ਡੰਡੇ ਵਾਂਗੂ ਡਿੱਗ ਪਿਆ ਮਹਾਰਾਜ ਜੀ ਦੇ ਚਰਨਾਂ ਤੇ। ਸਤਿਗੁਰੂ ਸੱਚੇ ਪਾਤਸ਼ਾਹ ਨੂੰ ਨਮਸਕਾਰ ਕਰਕੇ ਬੇਨਤੀ ਕਰਦਾ ਹੈ,
ਦੇਖ ਕਿਰਪਾਲ ਕਯੋ ਥਿਰ ਥਯੋ ਭਗਤੂ ਕੁਲ ਮਸਾਂਦੇ ਭਯੋ।
ਮਹਾਰਾਜ ਸੱਚੇ ਪਾਤਸ਼ਾਹ ਜੀ ਵੇਖ ਕੇ ਉਸ ਵੇਲੇ ਬੋਲੇ, ਕਹਿੰਦੇ ਭਗਤੂ ਦੀ ਕੁਲ ਦਾ ਮਸੰਦ ਹੈ ਇਹ ਦਿਆਲ ਦਾਸ, ਅਸੀਂ ਚਾਹੁੰਦੇ ਸੀ ਇਹਨੂੰ ਸਿੰਘ ਬਣਾਉਣਾ, ਇਹ ਮਸੰਦੀ ਬਣ ਕੇ ਰਹਿਣਾ ਚਾਹੁੰਦਾ। ਮਹਾਰਾਜ ਕਹਿੰਦੇ ਭਗਤੂ ਦੀ ਕੁਲ ਦਾ ਮਸੰਦ ਹੈ।
ਹਮ ਬਖਸ਼ਿਓ ਦੇਵੋ ਬਰਤਾਏ ਭੀ ਅਰਦਾਸ ਗੁਰੂ ਅਗਵਾਏ।
ਮਹਾਰਾਜ ਜੀ ਕਹਿੰਦੇ ਚਲੋ ਇਹਨੂੰ ਅਸੀਂ ਬਖਸ਼ਿਆ। ਆਖੋ ਸਤਨਾਮ ਸ੍ਰੀ। ਸਤਿਗੁਰੂ ਦਿਆਲ ਵੀ ਨੇ, ਜੇ ਹੁਣ ਦਿਆਲ ਦਾਸ ਪਹਿਲਾਂ ਹੀ ਕਹਿੰਦਾ ਵੀ ਜੇ ਨਹੀਂ ਬਖਸ਼ਿਆ ਤਾਂ ਨਹੀਂ ਸੀ ਨਾ ਸਹੀ, ਜੇ ਅੱਜ ਉਹਦਾ ਕੋਈ ਸਿੱਖ ਹੁੰਦਾ ਉਹ ਸ਼ਾਇਦ ਇੱਦਾਂ ਹੀ ਕਰਦਾ, ਪਰ ਦਿਆਲ ਦਾਸ ਨੇ ਵੀ ਖਹਿੜਾ ਨਹੀਂ ਛੱਡਿਆ ਜਦੋਂ ਤੱਕ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਆ ਨਹੀਂ।
ਖੰਡੇ ਕੀ ਪਾਵਲ ਲੈ ਕਰਕੇ ਦਿਆਲ ਸਿੰਘ ਨਿਜ ਨਾਮ ਸੁਧਰ ਕੇ।
ਮਹਾਰਾਜ ਜੀ ਦੇ ਚਰਨਾਂ ਵਿੱਚ ਦਿਆਲ ਦਾਸ ਦੀ ਅਰਦਾਸ ਹੋਈ, ਫਿਰ ਇਹਦੇ ਬਖਸ਼ਾਣ ਦੀ ਅਰਦਾਸ ਹੋਈ, ਤੇ ਕਹਿੰਦੇ ਫਿਰ ਇਹਨੇ ਖੰਡੇ ਦੀ ਪੌਲ ਛਕੀ ਤੇ ਦਿਆਲ ਦਾਸ ਤੋਂ ਦਿਆਲ ਸਿੰਘ ਬਣਿਆ। ਫਿਰ ਬਖਸ਼ਿਆ ਮਹਾਰਾਜ ਜੀ ਨੇ ਕਿ ਖੰਡੇ ਦੀ ਪੌਲ ਛਕ ਲਈ, ਮਹਾਰਾਜ ਜੀ ਕੋਲ ਬਖਸ਼ਾ ਲਿਆ ਨਾ ਇਹਨੇ ਆਪਣਾ ਆਪ, ਤੇ ਖੰਡੇ ਦੀ ਪੌਲ ਛਕ ਕੇ ਫਿਰ ਇਹਨੇ ਆਪਣਾ ਆਪ ਬਖਸ਼ਾਇਆ।
ਹਮ ਬਖਸ਼ੋ ਦੇਵੋ ਬਰਤਾਏ ਭੀ ਅਰਦਾਸ ਗੁਰੂ ਅਗਵਾਏ।
ਮਹਾਰਾਜ ਜੀ ਨੇ ਆਖਿਆ ਭਾਈ ਇਹਨੂੰ ਅਸੀਂ ਬਖਸ਼ਿਆ, ਇਹਦੀ ਜਿਹੜਾ ਲੰਗਰ ਹੈ ਦੇਗ ਹੈ ਇਹ ਵਰਤਾ ਦਿਓ ਸਾਰਿਆਂ ਦੇ ਵਿੱਚ।
ਜਬ ਦੇਖਿਓ ਭੋਜਨ ਕੋ ਜਾਏ ਪਰੇ ਕਿਰਮ ਜਿਸਮੈ ਸਮਦਾਏ।
ਖਾਲਸਾ ਜੀ ਜਦੋਂ ਜਾ ਕੇ ਭੋਜਨ ਵੇਖਿਆ, ਹੁਣ ਕਈ ਦਿਨਾਂ ਦਾ ਸੀ ਨਾਲ ਗਰਮੀਆਂ ਦੇ ਦਿਨ ਸੀ, ਕੀ ਵੇਖਿਆ ਵਿੱਚ ਕੀੜੇ ਪਏ ਹੋਏ, ਉਹ ਭੋਜਨ ਖਰਾਬ ਹੋ ਗਿਆ, ਬਦਬੂ ਮਾਰ ਰਿਹਾ ਵਿੱਚ ਕੀੜੇ ਪਏ ਹੋਏ, ਜਿਹੜੀ ਦੇਗ ਕੜਾਹ ਪ੍ਰਸ਼ਾਦ ਦੀ ਸੀ ਉਹਦੇ ਵਿੱਚ ਵੀ ਕਿਰਮ ਪਏ ਹੋਏ।
ਗੁਰੂ ਟਿਕੇ ਅਰਜ਼ ਸੁਣਾਏ
ਆ ਕੇ ਫਿਰ ਇਹਨਾਂ ਨੇ ਸਤਿਗੁਰਾਂ ਦੇ ਕੋਲ ਬੇਨਤੀ ਕੀਤੀ,
ਬੇ ਲਾਇਕ ਨਹੀਂ ਗੁਸਾਏ
ਇਹ ਜਗਤ ਪਾਤ ਪਿਤਾ, ਉਹ ਲੰਗਰ ਤਾਂ ਛਕਣ ਦੇ ਲਾਇਕ ਹੀ ਨਹੀਂ ਰਿਹਾ ਮਹਾਰਾਜ, ਉਹ ਛਕਣ ਦੇ ਯੋਗ ਨਹੀਂ ਰਿਹਾ।
ਦਿਵਸ ਬੋ ਕਿਰਮ ਪਰੇ ਹੈ
ਮਹਾਰਾਜ, ਕਈ ਦਿਨ ਬੀਤ ਗਏ ਨੇ ਇਸ ਕਰਕੇ ਉਹਦੇ ਵਿੱਚ ਕਿਰਮ ਪੈ ਗਏ ਹਨ,
ਮੇਰੇ ਉਹ ਸੰਗ ਵਿੱਚ ਸੱਟ ਧਰੇ ਹੈ।
ਗੱਡੇ ਤੇ ਲੱਦ ਕੇ ਉਹ ਲੰਗਰ ਮੈਂ ਕਈ ਦਿਨ ਨਾਲ ਨਾਲ ਫਿਰਦਾ ਰਿਹਾ ਤੇ ਮੈਂ ਵੇਖਿਆ ਹੀ ਨਹੀਂ ਮਹਾਰਾਜ, ਏਦਾਂ ਦੀ ਹਾਲਤ ਹੋ ਗਈ ਹੈ ਲੰਗਰ ਦੀ।
ਸੁਣ ਪ੍ਰਭ ਕਹਿਓ ਹਮੇ ਦੇਖ ਰਾਵੋ ਪਿੱਛੇ ਤੇ ਸਭ ਮੈਂ ਬਰਤਾਵੋ।
ਮਹਾਰਾਜ ਜੀ ਕਹਿੰਦੇ ਭਾਈ ਪਹਿਲਾਂ ਸਾਨੂੰ ਵਿਖਾਓ, ਦੇਗ ਲੈ ਕੇ ਆਓ, ਜਿਹੜੀ ਕੜਾਹ ਪ੍ਰਸ਼ਾਦ ਦੀ ਦੇਗ ਹੈ ਨਾ ਉਹਦੇ ਵਿੱਚੋਂ ਸਵਾਈ ਜੀ ਦੇਗ ਲਿਆਓ ਸਾਡੇ ਵਾਸਤੇ, ਸਾਨੂੰ ਵਿਖਾਓ ਤੇ ਬਾਅਦ ਵਿੱਚ ਜਿਹੜਾ ਲੰਗਰ ਹੈ ਫਿਰ ਸਾਰਿਆਂ ਵਿੱਚ ਵਰਤਾਓ।
ਇਤਕ ਲਿਆਇਓ ਗੁਰੂ ਅਗਾਰੇ,
ਉਹਦੇ ਵਿੱਚੋਂ ਕੁਝ ਕੜਾ ਪ੍ਰਸ਼ਾਦ ਦੀ ਦੇਗ ਲੈ ਕੇ ਉਹ ਸਤਿਗੁਰਾਂ ਦੇ ਕੋਲ ਲੈ ਕੇ ਆਏ।
ਨਿਜ ਹਾਥਨ ਗੁਲਕਾ ਧਾਰੇ,
ਮਹਾਰਾਜ ਜੀ ਨੇ ਥੋੜੀ ਜੀ ਦੇਗ ਲੈ ਕੇ ਨਾ ਉਹਦੀ ਗੋਲੀ ਜੀ ਵੱਟ ਲਈ ਤਲੀ ਦੇ ਨਾਲ, ਕੜਾ ਪ੍ਰਸ਼ਾਦ ਦੀ ਉਹਦੀ ਨਿੱਕੀ ਜੀ ਇੱਕ ਗੋਲੀ ਵੱਟ ਲਈ।
ਕਰਤਲ ਪਰ ਬੱਤੀ ਗੁਰ ਕਰੇ,
ਆਪਣੀਆਂ ਤਲੀਆਂ ਦੇ ਨਾਲ ਕੜਾ ਪ੍ਰਸ਼ਾਦ ਦੀ ਜਿਹੜੀ ਦੇਗ ਸੀ ਉਹਦੀ ਗੋਲੀ ਮਹਾਰਾਜ ਜੀ ਨੇ ਵੱਟ ਲਈ।
ਦੇਗ ਭਗਤ ਕੀ ਪੂਰਨ ਪਰੇ,
ਏਦਾਂ ਭਾਵ ਉਹ ਜਿਹੜੀ ਦੇਗ ਸੀ ਨਾ ਗੋਲੀ ਵੱਟ ਕੇ ਤੇ ਸਤਿਗੁਰੂ ਜੀ ਨੇ ਛੱਕ ਲਈ ਗੁਰੂ ਕਲਗੀਧਰ ਨੇ। ਤੇ ਏਦਾਂ ਆਪਣੇ ਭਗਤ ਦਿਆਲ ਸਿੰਘ ਜਿਹੜਾ ਬਣ ਗਿਆ ਹੁਣ ਦਿਆਲ ਦਾਸ ਤੋਂ, ਉਹਦੀ ਭਾਵਨਾ ਮਹਾਰਾਜ ਜੀ ਨੇ ਪੂਰੀ ਕੀਤੀ।
ਪੁਨ ਬਰਤਾਵਨ ਹਾਰ ਨਿਹਾਰਾ, ਸੁਧ ਆਹਾਰ ਪਇਓ ਇੱਕ ਬਾਰਾ।
ਜਦੋਂ ਮਹਾਰਾਜ ਜੀ ਨੇ ਦੇਗ ਛੱਕ ਲਈ, ਜਦੋਂ ਦੁਬਾਰਾ ਜਾ ਕੇ ਵੇਖਿਆ ਨਾ ਵਰਤਾਉਣ ਵਾਲੇ ਨੇ ਲੰਗਰ ਦੇਗ, ਕਹਿੰਦੇ ਜਾ ਕੇ ਜਦੋਂ ਵੇਖਿਆ ਤੇ ਦੰਗ ਰਹਿ ਗਏ, ਏਦਾਂ ਜਾਪਦਾ ਜਿਵੇਂ ਹੁਣੇ ਹੀ ਤਿਆਰ ਕੀਤਾ ਹੋਇਆ, ਕੋਈ ਵਿੱਚ ਕਿਰਮ ਨਹੀਂ, ਕੋਈ ਵਿੱਚੋਂ ਬਦਬੂ ਨਹੀਂ ਆਉਂਦੀ, ਏਦਾਂ ਜਾਪਦਾ ਵੀ ਜਿਵੇਂ ਹੁਣੇ ਹੀ ਤਿਆਰ ਹੋਇਆ। ਇਹ ਗੁਰੂ ਸਾਹਿਬ ਦੀ ਪ੍ਰਤੱਖ ਕਲਾ, ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਦੀ ਵਰਤੀ ਹੈ। ਇਹ ਤਾਂ ਫਿਰ ਉਹ ਸਾਰਾ ਲੰਗਰ ਪ੍ਰਸ਼ਾਦ ਜਿਹੜਾ ਸੀ ਉਹ ਵਰਤਾਉਣ ਵਾਲੇ ਵਰਤਾਰੇ ਨੇ, ਖੁਦ ਦਿਆਲ ਦਾਸ ਨੇ ਆਪ ਨਾਲ ਰਲ ਕੇ ਵਰਤਾਇਆ ਹੈ।
ਉਹ ਕੜਾ ਪ੍ਰਸ਼ਾਦ ਦੇ ਕਰ ਤ੍ਰਿਪਤਾਵਨ,
ਔਰ ਬਹੁਤ ਕੜਾ ਪ੍ਰਸ਼ਾਦ ਦੀਆਂ ਖੁੱਲੀਆਂ ਦੇਗਾਂ ਸਾਰਿਆਂ ਵਿੱਚ, ਉਹ ਦੇਗ ਵੀ ਏਦਾਂ ਤਾਜ਼ੀ ਬਣ ਗਈ, ਗਰਮ ਬਣ ਗਈ, ਇਕਦਮ ਬੜੀ ਸੁੰਦਰ ਹੋ ਗਈ ਤੇ ਛਕਣ ਲਾਇਕ ਹੋ ਗਈ। ਖੁੱਲੀਆਂ ਦੇਗਾਂ ਸਾਰਿਆਂ ਵਿੱਚ ਵਰਤਾਈਆਂ ਹਨ।
ਭਇਓ ਰੋਰ ਤਬ ਲੋਟ ਮਚਾਏ,
ਤੇ ਦੇਗ ਖੁੱਲੀ ਸੀ, ਮਹਾਰਾਜ ਜੀ ਨੇ ਆਖਿਆ ਲੁੱਟ ਲੋ। ਮਹਾਰਾਜ ਜੀ ਦਾ ਚੋਜ ਹੁੰਦਾ ਸੀ ਜਦੋਂ ਦੇਗ ਤਿਆਰ, ਕਈ ਵਾਰੀ ਖੁੱਲੀ ਦੇਗ ਤਿਆਰ ਕਰਾ ਕੇ ਕਹਿੰਦੇ ਲੁੱਟ ਲੋ, ਕਿਉਂਕਿ ਖਾਲਸੇ ਨੂੰ ਮਹਾਰਾਜ ਲੁੱਟਮਾਰ ਕਰਨਾ ਵੀ ਸਿਖਾਉਂਦੇ ਨੇ, ਕਿਉਂਕਿ ਕਦੇ ਐਸਾ ਸਮਾਂ ਵੀ ਆਉਣਾ ਹੈ ਆਉਣ ਵਾਲੇ ਸਮੇਂ ਵਿੱਚ ਕਿ ਜਦੋਂ ਜੰਗਾਂ ਯੁੱਧਾਂ ਦੇ ਵਿੱਚ ਖਾਲਸੇ ਨੇ ਜਾਣਾ, ਉਦੋਂ ਖਾਲਸੇ ਨੇ ਤੁਰਕਾਂ ਦਾ ਜਿਹੜਾ ਲੰਗਰ ਹੈ ਕਈ ਵਾਰੀ ਉਹ ਵੀ ਲੁੱਟ ਕੇ ਲਿਆਉਣਾ ਪੈਂਦਾ ਸੀ, ਕਈ ਵਾਰੀ ਉਹਨਾਂ ਦਾ ਪਕਵਾਨ ਜਿਹੜੇ ਸਨ ਭੋਜਨ ਉਹ ਵੀ ਕਈ ਵਾਰੀ ਲੁੱਟ ਕੇ ਲਿਆਉਣੇ ਪੈਂਦੇ ਸੀ। ਲੁੱਟਮਾਰ ਕਰਨੀ ਵੀ ਸਿਖਾਣੀ ਸੀ ਨਾ ਖਾਲਸੇ ਨੂੰ। ਗਿਆਨੀ ਗਿਆਨ ਸਿੰਘ ਨੇ ਲਿਖਿਆ ਲੂਟ ਪੂਟ ਖਾਏ ਵੇਖੋ ਡਾਢੋ ਉਸਤਾਦ ਜੂ, ਨਾਮ ਤੋਂ ਅਕਾਲੜੂ ਹੈ ਫੇਰੇ ਬੁਰੇ ਹਾਲੜੂ ਸੋ। ਕਹਿੰਦੇ ਲੂਟ ਫੂਟ ਖਾਏ ਵੇਖੋ ਡਾਢੋ ਉਸਤਾਦ ਜੂ, ਨਾਦਰ ਨੂੰ ਵੀ ਲੁੱਟਣਾ ਸਿਖਾਉਣਾ ਸੀ, ਅਬਦਾਲੀ ਨੂੰ ਵੀ ਲੁੱਟਣਾ ਸਿਖਾਉਣਾ ਸੀ, ਇੱਥੋਂ ਕੜਾ ਪ੍ਰਸ਼ਾਦ ਤੋਂ ਸ਼ੁਰੂਆਤ ਕਰਾਈ ਹੈ ਮਹਾਰਾਜ ਜੀ ਨੇ। ਰੌਲਾ ਪੈ ਗਿਆ ਇੱਕਦਮ, ਕਹਿੰਦੇ ਸਾਰੇ ਆਪਣੀਆਂ ਆਪਣੀਆਂ ਦੇਗਾਂ ਖੁੱਲੀਆਂ ਲੁੱਟ ਲੁੱਟ ਕੇ ਲਿਆਉਣ ਲੱਗੇ।
ਖਾਲਸਾ
ਔਰ ਦੌੜ ਦੌੜ ਕੇ ਜਾ ਕੇ ਖਾਲਸਾ ਦੇਗ ਲਿਆਉਂਦਾ, ਕਿਸੇ ਦੇ ਕੋਲ ਦੋ ਬੁੱਕਾਂ ਕੋਈ ਬੁੱਕ, ਜਿੰਨੀ ਜਿੰਨੀ ਦੇਗ ਕਿਸੇ ਕੋਲ ਲਈ ਗਈ ਓਨੀ ਓਨੀ ਦੇਗ ਲੁੱਟ ਕੇ ਲਿਆਉਂਦੇ ਨੇ।
ਆਪੇ ਆਪ ਸਗਿਰ ਲੈ ਗਏ ਸਤਿਗੁਰ ਹੇਰ ਹੇਰ ਬਿਕਸੇ,
ਵਰਤਾਉਣ ਵਾਲੇ ਨੂੰ ਵਰਤਾਰੇ ਨੂੰ ਲੋੜ ਹੀ ਨਹੀਂ ਪਈ ਵੰਡਣ ਦੀ, ਆਪਣੇ ਆਪ ਹੀ ਲੈ ਗਏ ਸਾਰੇ। ਕਲਗੀਧਰ ਪਾਤਸ਼ਾਹ ਵੇਖੀ ਜਾਂਦੇ ਸਿੰਘਾਂ ਨੂੰ, ਨਾਲੇ ਵੇਖ ਕੇ ਬੜੇ ਖੁਸ਼ ਹੁੰਦੇ, ਦਸਵੇਂ ਪਾਤਸ਼ਾਹ ਨਾਲੇ ਵੇਖ ਵੇਖ ਕੇ ਬੜਾ ਪ੍ਰਸੰਨ ਹੁੰਦੇ ਨੇ।
ਤਕ ਦੇਰ ਪੀਛੇ ਸਿੱਖ ਆਏ ਉਤੋਂ ਪੰਜ ਦਸ ਨੇ ਕੁਝ ਖਾਏ,
ਕਹਿੰਦੇ ਇਸ ਤਰ੍ਹਾਂ ਕੁਝ ਸਿੰਘ ਕੁਝ ਸਮੇਂ ਬਾਅਦ ਮਹਾਰਾਜ ਜੀ ਕੋਲ ਆਏ, ਪੰਜ ਦਸ ਜਣੇ ਰਹਿ ਗਏ, ਉਹਨਾਂ ਨੂੰ ਨਹੀਂ ਮਿਲੀ, ਕੋਈ ਅੱਠ ਦਸ ਜਣੇ ਸਿੰਘ ਜਿਹੜੇ ਸਨ ਉਹ ਬਾਅਦ ਵਿੱਚ ਆਏ ਉਹ ਰਹਿ ਗਏ, ਉਹਨਾਂ ਨੂੰ ਛਕਣ ਵਾਸਤੇ ਦੇਗ ਨਹੀਂ ਮਿਲੀ।
ਭਿਖ ਗੁਰ ਕਹਿਓ ਜਾਓ ਇਸ ਕਾਲਾ, ਦਿਆਲ ਦਾਸ ਕੋ ਗਹਿ ਲਿਓ ਪਾਲਾ।
ਉਹ ਕਹਿਣ ਲੱਗੇ ਮਹਾਰਾਜ ਸਾਨੂੰ ਤਾਂ ਦੇਗ ਮਿਲੀ ਨਹੀਂ। ਕਲਗੀਧਰ ਕਹਿੰਦੇ ਵੀ ਇਹ ਤਾਂ ਦੇਗ ਅੱਜ ਦਿਆਲ ਦਾਸ ਵੱਲੋਂ ਸੀ, ਜਾਓ ਜਾ ਕੇ ਉਹਦੇ ਮਗਰ ਪਾਓ, ਦਿਆਲ ਦਾਸ ਦਾ ਪੱਲਾ ਫੜੋ, ਅੱਜ ਉਹਨੇ ਹੀ ਤੁਹਾਨੂੰ ਦੇਗੇ, ਸਾਰੀ ਸਿੰਘਾਂ ਨੂੰ ਉਹਨੇ ਚੁਕਾਈ ਹੈ ਤੇ ਤੁਹਾਨੂੰ ਵੀ ਉਹੀ ਚੁਕਾਏਗਾ।
ਗਏ ਕਹਿੰਦੇ ਉਹ ਦੇਗ ਹਮਾਰੇ,
ਇਹ ਸਿੰਘ ਗਏ ਦਿਆਲ ਦਾਸ ਕੋਲ, ਕਹਿੰਦੇ ਦਿਆਲ ਦਾਸ ਦਿਆਲ ਸਿੰਘ ਬਣ ਚੁੱਕਾ ਸੀ, ਅੱਜ ਤੇਰੇ ਵੱਲੋਂ ਸੀ ਦੇਗ ਸਾਰਿਆਂ ਨੂੰ ਤੇ ਅਸੀਂ ਰਹਿ ਗਏ ਹਾਂ, ਤੇ ਸਾਨੂੰ ਵੀ ਦੇਗ ਦੇ ਕੜਾ ਪ੍ਰਸ਼ਾਦ ਦੀ।
ਗੋਰੇ ਸੁੱਤਬ ਛਾਪ ਉਤਾਰੇ,
ਕਹਿੰਦੇ ਗੋਰੇ ਦੇ ਪੁੱਤਰ ਦਿਆਲ ਦਾਸ ਨੇ ਉਹਦੇ ਹੱਥ ਵਿੱਚ ਛਾਪ ਸੀ, ਉਹ ਛਾਪ ਲਾ ਕੇ ਉਸ ਵੇਲੇ
ਤਿੰਨ ਕੋ ਦੇਈ ਮੋਲ ਲੈ ਖਾਵੋ,
ਉਹ ਛਾਪ ਦੇ ਦਿੱਤੀ, ਆਖਿਆ ਵੀ ਹੁਣ ਤਾਂ ਆ ਹੀ ਹੈ ਮੇਰੇ ਕੋਲ, ਤੇ ਆ ਵੇਚ ਕੇ ਰਸਤ ਲੈ ਆਓ ਤੇ ਦੇਗ ਤਿਆਰ ਕਰਕੇ ਛਕ ਲੋ। ਵੇਖੋ ਉਹਦਾ ਵੀ ਸਮਰਪਣ ਦਾ ਭਾਵ, ਆਪਣੇ ਹੱਥ ਵਿੱਚੋਂ ਮੁੰਦਰੀ ਲਾ ਕੇ ਛਾਪ ਲਾ ਕੇ ਦੇ ਦਿੱਤੀ। ਆਖਿਆ ਇਹ ਵੇਚ ਕੇ ਦੀਆਂ ਰਸਤਾ ਲੈ ਆਓ ਔਰ ਕੜਾ ਪ੍ਰਸ਼ਾਦ ਦੀ ਦੇਗ ਛਕ ਲਓ।
ਦੇਗ ਵਿਖੇ ਕੁਝ ਭੰਗ ਨਾ ਪਾਵੋ।
ਹਾਂ, ਗੁਰੂ ਕੀ ਦੇਗ ਦੇ ਵਿੱਚ ਨੀ ਵਿਘਨ ਪੈਣਾ ਚਾਹੀਦਾ। ਹਾਂ, ਖੁੱਲੀ ਦੇਗ ਜਿੰਨੀ ਹੋਰ ਤਿਆਰ ਕਰਨੀ ਹੈ ਕਰ ਲੋ।
ਇੱਕ ਤਰੰਗਮ ਇੱਕ ਦੁਸ਼ਾਲਾ ਦਿਆਲ ਦਾਸ ਦੀਨਸ ਤੇ ਸਕਾਲਾ।
ਇੱਕ ਘੋੜਾ, ਇੱਕ ਬੜਾ ਕੀਮਤੀ ਬੜਾ ਸੁੰਦਰ ਦੁਸ਼ਾਲਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਦਿਆਲ ਦਾਸ ਨੇ ਆ ਕੇ ਭੇਟ ਕੀਤਾ।
ਬਖਸ਼ ਮਿਲਾਇਓ ਸੰਗਤ ਮਾਏ।
ਏਦਾਂ ਦਿਆਲ ਦਾਸ ਨੂੰ ਬਖਸ਼ ਕੇ ਮਹਾਰਾਜ ਗੁਰੂ ਕਲਗੀਧਰ ਨੇ ਦਿਆਲ ਸਿੰਘ ਬਣਾ ਕੇ ਇਹਨੂੰ ਸੰਗਤ ਵਿੱਚ ਰਲਾ ਲਿਆ। ਪਹਿਲਾਂ ਸੰਗਤ ਤੋਂ ਬਾਹਰ ਕੱਢ ਦਿੱਤਾ ਸੀ। ਆਖਿਆ ਅਸੀਂ ਇਹਦੇ ਘਰ ਨਹੀਂ ਜਾਣਾ, ਨਾ ਇਹਦੇ ਕੋਲੋਂ ਕੁਝ ਲੈਣਾ ਨਾ ਦੇਣਾ। ਪਰ ਜਦੋਂ ਇਹ ਸਿੰਘ ਸੱਜ ਗਿਆ, ਮਹਾਰਾਜ ਜੀ ਦੀ ਸ਼ਰਨ ਚ ਆ ਗਿਆ, ਤੋ ਸਤਿਗੁਰਾਂ ਨੇ ਫਿਰ ਇਹਨੂੰ ਬਖਸ਼ ਕੇ ਸਾਰੀ ਸੰਗਤ ਵਿੱਚ ਮਿਲਾ ਦਿੱਤਾ।
ਸੇਵਾ ਕਰ ਰੇ ਉਹ ਸੰਗ ਸੇਵਾ ਕਰ ਪਾਏ।
ਮਹਾਰਾਜ ਜੀ ਦੇ ਨਾਲ ਰਿਹਾ ਔਰ ਨਾਲ ਰਹਿ ਕੇ ਇਹਨੇ ਸਤਿਗੁਰਾਂ ਦੀ ਬੜੀ ਭਾਰੀ ਸੇਵਾ ਕੀਤੀ।
ਕਰ ਨਰ ਦਰਸ਼ਨ ਸਦਨ ਸਿਦਾਰੇ।
ਬਹੁਤ ਸਾਰੇ ਲੋਕ ਆਏ ਸਨ, ਦਰਸ਼ਨ ਕਰਕੇ ਆਪਣੇ ਘਰਾਂ ਨੂੰ ਚਲੇ ਗਏ।
ਖਾਨ ਪਾਨ ਸੈਨਾ ਕਰ ਸਾਰੇ,
ਸਭ ਨੇ ਖਾਨ ਪਾਨ ਕੀਤਾ। ਜਿੰਨੀ ਸੈਨਾ ਫੌਜਾਂ ਸਨ ਮਹਾਰਾਜ ਜੀ ਦੇ ਨਾਲ, ਸਭ ਨੇ ਲੰਗਰ ਪ੍ਰਸ਼ਾਦਾ ਛਕਿਆ ਹੈ।
ਫਿਰ ਵੈ ਕੇਤਕ ਦਿਵਸ ਬਿਤਾਏ।
ਏਦਾਂ ਹੀ ਮਹਾਰਾਜ ਜੀ ਨੇ ਸ੍ਰੀ ਦਮਦਮਾ ਸਾਹਿਬ ਵਿੱਚ ਥਿਰ ਹੋ ਕੇ ਕੁਝ ਦਿਨ ਬਤੀਤ ਕੀਤੇ ਹਨ।
ਪੁਰੇ ਕਾਮ ਸਿੱਖ ਸੰਗਤ ਆਏ
ਔਰ ਬਹੁਤ ਸਾਰੀਆਂ ਸਿੱਖ ਸੰਗਤਾਂ, ਜਿਹੜਾ ਜਿਹੜਾ ਵੀ ਕੋਈ ਮਾਈ ਭਾਈ ਆਉਂਦਾ, ਉਹਨਾਂ ਦੀਆਂ ਕਾਮਨਾਵਾਂ ਗਰੀਬ ਨਵਾਗ ਸੱਚੇ ਪਾਤਸ਼ਾਹ ਪੂਰੀਆਂ ਕਰਦੇ। ਇੱਛਾ ਪੂਰਕ ਸਰਬ ਸੁਖਦਾਤਾ ਹਰ, ਜਾਂ ਕਹਿ ਵਸ ਹੈ ਕਾਮ ਤੇ ਨਾ ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵਹਿ ਮੇਰੇ ਮਨਾ। ਗਰੀਬਨ ਵਾਗ ਸੱਚੇ ਪਾਤਸ਼ਾਹ ਦੇ ਚਰਣਾਂ ਵਿੱਚ ਜਿਹੜਾ ਵੀ ਕੋਈ ਮਾਈ ਭਾਈ ਕਾਮਨਾ ਧਾਰ ਕੇ ਆਉਂਦਾ ਹੈ, ਉਹਦੀਆਂ ਕਾਮਨਾਵਾਂ ਗਰੀਬਨ ਵਾਗ ਜੀ ਪੂਰਨ ਕਰਦੇ ਹਨ।
ਇੱਕ ਦਿਨ ਡੱਲੇ ਕੋਲੇ ਸੰਗ,
ਇੱਕ ਦਿਨ ਦਾ ਬਚਨ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਭਾਈ ਡੱਲੇ ਨੂੰ ਆਪਣੇ ਨਾਲ ਲੈ ਕੇ
ਖੇਡ ਕੇ ਚੜੇ ਤੁਰੰਗ,
ਸ਼ਿਕਾਰ ਖੇਡਣ ਵਾਸਤੇ ਆਪਣੇ ਘੋੜੇ ਤੇ ਸਵਾਰ ਹੋ ਕੇ ਗਏ ਨੇ।
ਦੂਰ ਮ੍ਰਿਗ ਦੇਖਿਓ ਜਵੈ,
ਕਾਫੀ ਦੂਰ ਤੱਕ ਚਲੇ ਗਏ ਤੇ ਜੰਗਲ ਵਿੱਚ ਇੱਕ ਹਿਰਨ ਵੇਖਿਆ। ਇੱਕ ਹਿਰਨ ਦੌੜਦਾ ਮਹਾਰਾਜ ਜੀ ਨੇ ਤੱਕਿਆ।
ਖਰ ਖਰ ਛੋਰ ਸੰਘਾਰਿਓ ਤਵੈ,
ਆਪਣਾ ਖਪਰਾ ਤੀਰ ਕੱਢ ਕੇ ਮਹਾਰਾਜ ਜੀ ਨੇ ਉਹ ਤੀਰ ਚਿਲੇ ਤੇ ਚਾੜ ਕੇ ਛੱਡਿਆ ਔਰ ਤੀਰ ਦੇ ਨਾਲ ਉਸ ਹਿਰਨ ਨੂੰ ਮਾਰ ਦਿੱਤਾ। ਤੀਰ ਦੇ ਨਾਲ ਹਿਰਨ ਦਾ ਸ਼ਿਕਾਰ ਕੀਤਾ।
ਮਾਰਤ ਸ਼੍ਰੀ ਮੁਕਤੇ ਬੋ ਹਸੇ,
ਜਦੋਂ ਹਿਰਨ ਨੂੰ ਮਾਰ ਦਿੱਤਾ ਨਾ ਤੇ ਮਾਰ ਕੇ ਮਹਾਰਾਜ ਜੀ ਹੱਸਣ ਲੱਗ ਪਏ, ਬੜਾ ਖਿੜ ਖੜਾ ਕੇ ਹੱਸਣ ਲੱਗ ਪਏ।
ਬੀਚ ਦੱਸਣ ਦੁੱਤ ਲੱਸੇ,
ਆਹਾ ਜਦੋਂ ਹੱਸਦੇ ਨੇ ਨਾ ਤੇ ਕਹਿੰਦੇ ਦੰਦਾਂ ਦੇ ਵਿੱਚ ਸਤਿਗੁਰੂ ਮਹਾਰਾਜ, ਬੁੱਲਾਂ ਦੇ ਵਿੱਚ ਮਹਾਰਾਜ ਜੀ ਦੇ ਦੰਦ ਚਮਕਦੇ ਨੇ। ਕਲਗੀਧਰ ਦੇ ਬੜੇ ਸੁੰਦਰ ਦੰਦ, ਉਹ ਚਮਕਦੇ ਨੇ, ਬੜੇ ਸੁੰਦਰ ਨਜ਼ਰ ਆਉਂਦੇ ਹਨ।
ਪਿਖ ਡੱਲੇ ਕਰ ਜੋਰ ਅਲਾਏ, ਇਸ ਕੋ ਹੱਥ ਕਰ ਕਿਉਂ ਬਿਗਸਾਏ।
ਡੱਲਾ ਵੇਖ ਕੇ ਮਹਾਰਾਜ ਜੀ ਨੂੰ ਕਹਿਣ ਲੱਗਾ, ਸਤਿਗੁਰੂ ਜੀ ਇਸ ਹਿਰਨ ਨੂੰ ਮਾਰ ਕੇ ਆਪ ਜੀ ਭਲਾ ਕਿਉਂ ਹੱਸੇ ਹੋ।
ਇਹ ਗੁਰ ਸਿੱਖ ਗੁਰ ਕੇਰ ਖਜ਼ਾਨਾ ਰਿਓ ਚੁਰਾਵਤ ਦਰਬ ਮਹਾਨਾ।
ਮਹਾਰਾਜ ਜੀ ਕਹਿੰਦੇ ਭਾਈ ਇਹ ਗੁਰੂ ਕਾ ਸਿੱਖ ਸੀ ਤੇ ਗੁਰੂ ਦੇ ਪੈਸੇ ਲੁਕਾਉਂਦਾ ਸੀ, ਗੁਰੂ ਦਾ ਖਜ਼ਾਨਾ ਚੋਰੀ ਕਰਕੇ ਲੁਕਾ ਕੇ ਆਪਣੇ ਕੋਲ ਰੱਖਦਾ ਸੀ।
ਅਦਕ ਖਰਾਬ ਕਰਿਓ ਹਰ ਖਾਇਓ,
ਇਹਨੇ ਬਹੁਤ ਗੁਰੂ ਘਰ ਦਾ ਪੈਸਾ ਨਾਲੇ ਤਾਂ ਖਰਾਬ ਕੀਤਾ ਤੇ ਨਾਲੇ ਖਾਧਾ ਹੈ।
ਇਸ ਅੱਗ ਤੇ ਇਹ ਮ੍ਰਿਗ ਤਨ ਪਾਇਓ,
ਇਸ ਪਾਪ ਕਰਕੇ ਇਹਨੂੰ ਇਸ ਹਿਰਨ ਦਾ ਤਨ ਪ੍ਰਾਪਤ ਹੋਇਆ।
ਸੁਣ ਡੱਲਾ ਬਹਿਲਾਰ ਵਿਚਾਰਾ,
ਇਸ ਕਰਕੇ ਅਸੀਂ ਇਹਦਾ ਉਧਾਰ ਕੀਤਾ। ਮਹਾਰਾਜ ਜੀ ਦਾ ਬਚਨ ਡੱਲੇ ਬਰਾੜ ਨੇ ਸੁਣਿਆ।
ਲੇ ਪਰ ਅੰਤ ਕਿਸੀ ਪਰ
ਸਮਝ ਗਿਆ ਡੱਲਾ। ਮਹਾਰਾਜ ਜੀ ਕਹਿੰਦੇ ਭਾਈ ਜਿਹੜਾ ਕਿਸੇ ਬਗਾਨੇ ਦੀ ਅੰਸ ਲੈ ਕੇ ਖਾਂਦਾ ਹੈ,
ਤਿਸਕੇ ਆਮਕ ਕਾਟੇ ਹੋ ਜਾਏ,
ਉਹਦਾ ਮਾਸ ਵੱਢ ਕੇ ਖਾਧਾ ਜਾਂਦਾ ਹੈ। ਜਿਹੜਾ ਪਰਾਈ ਅੰਸ ਖਾਂਦਾ ਨਾ, ਬਗਾਨਾ ਪੈਸਾ ਖਾਂਦਾ, ਉਹਦਾ ਜਿਹੜਾ ਮਾਸ ਹੈ ਉਹ ਵੱਢ ਕੇ ਵੇਚਿਆ ਜਾਂਦਾ, ਉਹਦਾ ਮਾਸ ਕੱਟ ਕੇ ਵੇਚਿਆ ਜਾਂਦਾ, ਖਾਧਾ ਜਾਂਦਾ।
ਜੇ ਨਰ ਪਰ ਕੀ ਅੰਸ ਚੁਰਾ ਮੈਂ, ਕਹਿ ਬਲ ਤੇ ਛੀਨੈ ਰਖਾਵੈ।
ਜਿਹੜੇ ਕਿਸੇ ਬਗਾਨੇ ਦੀ ਅੰਸ ਚੋਰੀ ਕਰਦੇ ਨੇ ਜਾਂ ਬਲ ਦੇ ਨਾਲ ਖੋਹ ਕੇ ਖੁਸ਼ ਹੁੰਦੇ ਨੇ,
ਮ੍ਰਿਗ ਬੱਕਰੇ ਆਦਿਕ ਤਨ ਧਰੇ,
ਉਹਨਾਂ ਨੂੰ ਹਿਰਨ ਬੱਕਰੇ ਏਦਾਂ ਦੀਆਂ ਜੂਨੀਆਂ ਵਿੱਚ ਪੈਣਾ ਪੈਂਦਾ, ਜਿਨ੍ਹਾਂ ਜੂਨੀਆਂ ਵਿੱਚ ਉਹਨਾਂ ਨੂੰ ਆਪਣਾ ਮਾਸ ਖਵਾਉਣਾ ਪੈਂਦਾ ਹੈ।
ਇਨ ਹਰ ਤਿੰਨ ਪੱਖਣ ਕਰੇ,
ਜਿਨ੍ਹਾਂ ਨੇ ਲੈਣਾ ਹੁੰਦਾ ਉਹ ਉਹਨਾਂ ਨੂੰ ਖਾਂਦੇ ਹਨ।
ਸਵਾਮੀ ਅੰਸ ਚੁਰਾਵੈ ਜੋਏ, ਇਸੀ ਦਸ਼ਾ ਦੁੱਖ ਪਾਵੈ ਤੇ।
ਜਿਹੜੇ ਆਪਣੇ ਮਾਲਕ ਦੀ ਅੰਸ ਚੁਰਾਉਂਦੇ ਨੇ ਇਸੇ ਦਸ਼ਾ ਦੇ ਨਾਲ ਦੁੱਖ ਪਾਉਂਦੇ ਹਨ।
ਹਮ ਤਾਂ ਵਰਜਿਓ ਰਹੋ ਨਾ ਮਾਨਿਓ,
ਅਸੀਂ ਇਹਨੂੰ ਉਦੋਂ ਵਰਜਿਆ ਸੀ ਪਰ ਇਹ ਨਹੀਂ ਮੰਨਿਆ।
ਜਾਂ ਤੇ ਅਸੀਂ ਬਿਰਤਾਂਤ ਸੁਜਾਨੇ,
ਇਸ ਕਰਕੇ ਅਸੀਂ ਇਸ ਬਿਰਤਾਂਤ ਕਰਕੇ ਹੱਸੇ ਆ। ਕਲਗੀਧਰ ਪਾਤਸ਼ਾਹ ਕਹਿੰਦੇ ਭਾਈ ਜਿਹੜਾ ਬਗਾਨੀ ਅੰਸ ਚੁਰਾ ਕੇ ਖਾਂਦਾ ਉਹਨੂੰ ਇਸੇ ਤਰ੍ਹਾਂ ਮ੍ਰਿਗ ਹਿਰਨ ਬੱਕਰੇ ਆਦਿਕ ਦੀਆਂ ਜੂਨੀਆਂ ਵਿੱਚ ਪੈ ਕੇ ਆਪਣਾ ਮਾਸ ਖਵਾਉਣਾ ਪੈਂਦਾ ਉਹਨੂੰ ਜਿਹਦਾ ਪੈਸਾ ਖਾਧਾ ਹੋਵੇ। ਗਰੀਬ ਨਿਵਾਗ ਸੱਚੇ ਪਾਤਸ਼ਾਹ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਹੇ ਅਚੁੱਤ ਹੇ ਪਾਰ ਬ੍ਰਹਮ, ਹੇ ਪੂਰਨ ਹੇ ਸਰਬਮੈ,
ਦੁਖ ਭੰਜਨ ਗੁਣ ਤਾਤ,
ਹੇ ਸੰਗੀ ਹੇ ਨਿਰੰਕਾਰ,
ਹੇ ਨਿਰਗੁਣ ਸਭ ਟੇਕ,
ਹੇ ਗੋਬਿੰਦ ਹੇ ਗੁਣ ਨਿਧਾਨ,
ਜਾ ਕੇ ਸਦਾ ਬਿਬੇਕ,
ਪਰਮ ਪਰ ਹਰ ਹਰੇ,
ਹੈ ਬੀ ਓਨਹਾਰ,
ਸੰਤ ਕੈ ਸਦਾ ਸੰਗ,
ਨਿਧਾਰਾ ਆਧਾਰ,
ਠਾਕੁਰ ਹਉ ਦਾਸ ਰੋ,
ਮੈਂ ਨਿਰਗੁਣ ਗੁਣ ਨਹੀਂ ਕੋਏ,
ਨਾਨਕ ਦੀਜਾ ਨਾਮ ਦਾਨ,
ਰਾਖੋ ਹੀ ਐ ਪਰੋਏ,
ਪ੍ਰਭ ਸ਼ਰਣਾਗਤੀ,
ਕਿਰਪਾ ਨਿਧ ਦਿਆਲ,
ਇਕ ਅੱਖਰ ਹਰ ਮਨ ਬਸਤ,
ਨਾਨਕ ਹੋਤ ਨਿਆਲ,
ਗੁਰੂ ਨਾਮ ਜਹਾਜ ਹੈ,
ਚੜੇ ਸੋਤਰੇ ਪਾ
ਸ਼ਰਧਾ ਕਰ ਸੇ ਬੰਦੇ,
ਗੁਰ ਪਾਰੇ ਉਤਾਰਨ ਹਾਰ,
ਗੁਰੂ ਨਾਮ ਜਹਾਜ ਹੈ,
ਚੜੇ ਸੋਤਰੇ ਪਾਰ,
ਜੋ ਸ਼ਰਧਾ ਕਰ ਸੇ ਬੰਦੇ,
ਗੁਰ ਪਾਰੇ ਉਤਾਰਨ ਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।